ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾਂ ਪਾਰੂ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਾਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਹਮਿਉ ਪਾਸਾਰ ਤਾਬ ਏਕੋ ਏਕੰਕਾਰ ਬਾਜੀ ਗਾਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਹਮਿਉ ਪਾਸਾਰਾ ਤਾਬੇ ਕੋ ਏਕੰਕਾਰ ਕਾਮਣ ਰੂਪ ਦ੍ਰਿਸ਼ਟਿਉ ਬਿਨਸਾਇਉ ਕਤਹਿ ਗਇਉ ਉਹ ਕਤ ਤੇ ਆਇਉ ਰਹਾਉ ਜਲ ਤੇ ਉਠਹਿ ਅਣਕ ਤੁਰੰਗਾ ਕਣਕ ਭੁੱਖਣ ਤੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰ ਫਲ ਪਾਕੇ ਤੇ ਏਕੰਕਾਰ ਸਹਿਸ ਕਟਾ ਮਹਿ ਏਕ ਆਕਾਸ ਕਟ ਫੂਟੇ ਤੇ ਉਹੀ ਪ੍ਰਗਾਸ ਹਰਮ ਲੋਭ ਮੋਹ ਮਾਇਆ ਵੇਕਾਰ ਪ੍ਰਮ ਛੂਟੇ ਤੇ ਏਕੰਕਾਰ ਉਹ ਅਵਿਨਾਸੀ ਬਿਨਸਤ ਨਾਹੀ ਨਾ ਕੋ ਆਵਾ ਨਾ ਕੋ ਜਾਹੀ ਗੁਰ ਪੂਰਾ ਹਉ ਮੈਂ ਮਲਤ ਹੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਉਹ ਅਵਿਨਾਸੀ ਬਿਨਸਤ ਨਾਹੀ ਨਾ ਕੋ ਆਵਾ ਨਾ ਕੋ ਜਾਹੀ ਗੁਰ ਪੂਰਾ ਹਉ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈਭੰ ਗੁਰ ਪ੍ਰਸਾਦ। ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖ ਹਰੋ ਹੇ ਸਰਨ ਜੋ ਦਇਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਤ ਖੀਣ ਸਮੇਂ ਸਿਮਰੰਤ ਨਾਨਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀਓ, ਅੱਜ ਦਾ ਇਹ ਪਾਵਨ ਪਵਿੱਤਰ ਮਹਾਂਵਾਕ ਜਿਤਨਾ ਵੱਡਾ ਈਸ਼ਵਰ ਹੈ ਉਤਨੀ ਵੱਡੀ ਉਸਦੀ ਲੀਲਾ ਹੈ, ਤਮਾਸ਼ਾ ਹੈ। ਉਸਦਾ ਮੇਰੇ ਪਾਤਸ਼ਾਹ ਵਰਣਨ ਕਰ ਰਹੇ ਨੇ। ਧਰਮ ਦੇ ਅਨੇਕਾਂ ਪਹਿਲੂ ਨੇ, ਵੱਖ ਵੱਖ ਪਹਿਲੂਆਂ ਤੇ ਸ਼ਬਦਾਂ ਦੇ ਰਾਹੀਂ ਸਾਡੇ ਸਾਹਮਣੇ ਗੁਰਦੇਵ ਵਿਚਾਰ ਰੱਖਦੇ ਨੇ। ਸਰੀਰ ਜੈਸੇ ਕਈ ਅੰਗਾਂ ਦਾ ਜੋੜ ਹੈ, ਨੌ ਖੰਡ ਤੇ ਮਨ ਦੇ ਹੀ ਨੇ, ਪ੍ਰਿਥਵੀ ਦੇ ਸਰੀਰ ਦੇ ਵੀ, ਪੈਰਾਂ ਦਾ ਜੋੜ, ਹੱਥਾਂ ਦਾ ਜੋੜ, ਗਰਦਨ ਦਾ ਜੋੜ, ਫਿਰ ਬਾਹਾਂ ਵਿਚ ਪੈਰਾਂ ਵਿਚ ਦੋ ਦੋ ਜੋੜ, ਇਨ੍ਹਾਂ ਸਾਰੇ ਜੋੜਾਂ ਦਾ ਨਾਂ ਸਰੀਰ। ਹੱਥ ਜੁੜੇ ਹੋਏ ਨੇ, ਪੈਰ ਜੁੜੇ ਹੋਏ ਨੇ, ਗਰਦਨ ਜੁੜੀ ਹੋਈ ਹੈ ਬਾਹਰੋਂ, ਅੰਦਰੋਂ ਪਤਾ ਨਹੀਂ ਕਿਤਨੀਆਂ ਨਸਾਂ ਜੁੜੀਆਂ ਹੋਈਆਂ ਨੇ, ਕਿਤਨੇ ਤੰਤੂ ਜੁੜੇ ਹੋਏ ਨੇ। ਅੰਦਰ ਹੁਣ ਬਹਿ ਰਿਹਾ, ਅੰਦਰ ਬਹੁਤ ਵੱਡੀ ਕਿਰਿਆ ਚੱਲ ਰਹੀ। ਧਰਮ ਦੇ ਵੀ ਅਨੇਕਾਂ ਪਹਿਲੂ ਨੇ, ਅਨੰਤ ਪਹਿਲੂ ਨੇ। ਕਈ ਦਫਾ ਮਨੁੱਖ ਕਹਿ ਦਿੰਦਾ ਇੱਕ ਸ਼ਬਦ ਨੇ ਇਹ ਆਖਿਆ, ਦੂਜੇ ਨੇ ਇਹ ਆਖਿਆ। ਕਈ ਜੈਸੇ ਪ੍ਰਸ਼ਨ ਕਰਦੇ ਨੇ, ਕਰਤਾ ਧਰਤਾ ਤੇ ਪਰਮਾਤਮਾ ਸਾਡੇ ਹੱਥ ਕੀ ਹੈ, ਇੰਜ ਆ ਕੇ ਕਹਿ ਦਿੰਦੇ। ਦਰਅਸਲ ਅਸਲੀਅਤ ਇਹ ਹੈ, ਸਾਡੇ ਹੱਥ ਜੋ ਕੁਛ ਹੈ ਉਸਦਾ ਦਿੱਤਾ ਹੋਇਆ, ਸ਼ਕਤੀ ਉਸਦੀ ਦਿੱਤੀ ਹੋਈ ਹੈ, ਸਮਝ ਉਸਨੇ ਦਿੱਤੀ ਹੋਈ ਹੈ, ਪ੍ਰਾਣ ਉਸਨੇ ਦਿੱਤੇ ਹੋਏ ਨੇ ਤੇ ਜੀਵਨ ਵਰਤਣ ਵਾਸਤੇ ਦਿੱਤਾ। ਵਰਤਣ ਸਹੀ ਹੋ ਸਕੇ ਸਮਝ ਦਿੱਤੀ ਹੈ। ਸਮਝ ਨੂੰ ਮਨੁੱਖ ਸਹੀ ਢੰਗ ਨਾਲ ਵੀ ਵਰਤ ਸਕਦਾ, ਗਲਤ ਢੰਗ ਨਾਲ ਵੀ ਵਰਤ ਸਕਦਾ। ਜ਼ਬਾਨ ਦਿੱਤੀ ਹੈ, ਇਹਦੇ ਨਾਲ ਪ੍ਰਭੂ ਦਾ ਨਾਮ ਵੀ ਜਪ ਸਕਦਾ, ਚੰਗੇ ਬੋਲ ਮਿੱਠੇ ਬੋਲ ਵੀ ਬੋਲ ਸਕਦਾ, ਇਸੇ ਹੀ ਜ਼ਬਾਨ ਨਾਲ ਕਿਸੇ ਨੂੰ ਗਾਲ ਵੀ ਕੱਢ ਸਕਦਾ। ਜ਼ਬਾਨ ਦੋਵੇਂ ਕੰਮ ਕਰਦੀ ਹੈ। ਹੱਥਾਂ ਨਾਲ ਦਾਨ ਵੀ ਹੋ ਸਕਦਾ, ਹੱਥਾਂ ਨਾਲ ਛੀਨਾ ਜਪਟੀ ਵੀ ਹੋ ਸਕਦੀ ਹੈ, ਖੁਆ ਖਾਈ ਵੀ ਹੋ ਸਕਦੀ ਹੈ। ਜੀਵਨ ਉਸਨੇ ਸੁਤੰਤਰ ਰੂਪ ਵਿੱਚ ਦਿੱਤਾ ਹੈ, ਪਰ ਚੂੰਕਿ ਸੁਤੰਤਰਤਾ ਉਸੇ ਦੀ ਦਿੱਤੀ ਹੋਈ ਹੈ, ਤਾਂ ਬ੍ਰਹਮ ਗਿਆਨੀ ਕਹਿ ਦਿੰਦੇ ਨੇ ਸਭ ਕੁਛ ਤੇਰਾ ਸਾਡਾ ਕੀ ਹੈ। ਠੀਕ ਕਿਹਾ, ਇੱਕ ਪਹਿਲੂ ਬਿਆਨ ਕੀਤਾ ਹੈ। ਇਹਨੂੰ ਫਿਰ ਦੂਜੇ ਰੂਪ ਵਿਚ ਲੋਕੀ ਪਕੜ ਲੈਂਦੇ ਨੇ, ਜਦੋਂ ਜਪਾਏਗਾ ਉਦੋਂ ਜਪ ਲਵਾਂਗੇ, ਜਦੋਂ ਚਾਹੇਗਾ ਉਦੋਂ ਸਤਸੰਗ ਕਰ ਲਵਾਂਗੇ। ਇਹ ਚੁਆਇਸ ਪਰਮਾਤਮਾ ਦੇ ਨਹੀਂ, ਇਹ ਚੁਣਾਵ ਉਸਨੇ ਸਾਡੇ ਤੇ ਛੋੜਿਆ, ਪਰ ਚੂੰਕਿ ਉਸਨੇ ਛੋੜਿਆ ਇਸ ਵਾਸਤੇ ਭਗਤ ਕਹਿੰਦੇ ਨੇ ਸਭ ਕੁਛ ਤੇਰੇ ਕੋਲ। ਜੋ ਸਾਡਾ ਚੁਣਾਵ ਹੈ, ਇਤਨੀ ਖੁੱਲ ਵੀ ਤੇਰੀ ਦਿੱਤੀ ਹੋਈ ਹੈ, ਤੇ ਜੇ ਇਤਨੀ ਖੁੱਲੀ ਨਾ ਦਿੰਦਾ, ਅਸੀਂ ਸਿਰਫ ਜ਼ਬਾਨ ਨਾਲ ਪਾਠ ਹੀ ਕਰ ਸਕਦੇ, ਸ਼ੁਭ ਬੋਲ ਸਕਦੇ, ਅਸ਼ੁਭ ਬੋਲ ਹੀ ਨਹੀਂ ਸਕਦੇ। ਤਾਂ ਸ਼ੁਭ ਬੋਲਣਾ ਸਾਡਾ ਬਜਿਆ ਹੋਣਾ ਸੀ, ਬੰਧਨ ਹੋਣਾ ਸੀ। ਕੋਈ ਸ਼ੁਭ ਬੋਲਣਾ ਵੀ ਸਿਰ ਦਾ ਭਾਰ ਬਣ ਜਾਣਾ ਸੀ, ਕਿਉਂਕਿ ਬੰਧਨ ਸੀ, ਮਜਬੂਰੀ ਸੀ, ਬੰਧਨ ਸੀ। ਖੁੱਲ ਦੇ ਦਿੱਤੀ ਹੈ, ਪਰ ਖੁੱਲ ਇਸ ਤਰ੍ਹਾਂ ਦਿੱਤੀ ਹੈ, ਹੱਥ ਵਿਚ ਦੀਵਾ ਵੀ ਦੇ ਦਿੱਤਾ ਹੈ, ਕਿਧਰੇ ਭਟਕੇ ਨਾ, ਸਮਝ ਵੀ ਦੇ ਦਿੱਤੀ ਹੈ, कबीर मन जाने सब बात, जानत ही अवगण करे काहे के कुशलात, हाथ दी कुवे परे। जिथे ए आख्या जांदा कीता करना सर्व रजाई, किच कीचे जेकर सकी है। अपना कीता कछु न होवे, जो हर भावे त्यों रखे। साडे बल दी सीमा है, भावे ओ असीम है। साडी समझ दी सीमा है, भावे प्रभु असीम है। साडी शक्ति दी सीमा है, भावे प्रभु असीम है। तो असी उस सीमित दायरे विच ही कम कर सकते हैं। ये बंधन जरूर है। मच्छी दौड़ सकती है, भज सकती है, पर सागर विच आखे नहीं, सागर तो निकल के मैं जमीन ते दौड़ना है, नहीं, ये नहीं हो सकता। सागर नु छड़ के मैं आसमान ते उड़ना है, ये वो नहीं कर सकता। आसमान ते उड़ना चाहे नहीं उड़ सकेगी, मजबूर है, इहदे हाथ कुछ भी नहीं। जमीन ते दौड़ना चाहे, भजना चाहे, नहीं भज सकेगी, नहीं दौड़ सकेगी, मजबूर है। पर सागर विच जिस पासे जावे मर्जी, जितना दौड़े एदी मर्जी है, गहराई च चली जाए, सज्जे पासे दौड़ जाए, खब्बे पासे दौड़े, किधरे भी कलोल करे, खुल है, बिल्कुल खुल है। जितनी शक्ति दी सीमा है, समझ दी सीमा है, उहदे च स्वतंत्रता है। सीमा तो अधिक नहीं, सीमा तो अगे नहीं। उत्थे फिर गुरुदेव कह देंदे ने, जे है तेरे कोल हाथ च, ते कुछ असीम करके दिखा, नहीं हो सकता, नहीं हो सकता। सीमित दायरे च ही कम हो सकता है। सीमा प्रभु ने बनाई है, उस सीमित दायरे च जिस पासे असी जाइए, सज्जे जाइए, खब्बे जाइए, ये चुनाव फिर सैडा होवेगा, अगे जाइए भावे पिछे जाइए, ये चुनाव साडा होवेगा। इतना चुनाव भी जे साडा नहीं है, तो फिर इन्हां अवतारां दे आण दी लोड़ भी नहीं सी, ते इन्हां नूं समझाण दी लोड़ ही नहीं सी, इन्हां नूं इतनी टकरां मारन दी लोड़ ही नहीं सी, ते इन्हां नूं इतनी मेहनत करन दी लोड़ ही नहीं सी। ये मेहनत इस वास्ते करदे ने कि मनुख अपनी समझ दी सही वरतों कर सके, अपनी जबान दी सही वरतों कर सके, अपने हथियां पैरां दी सही वरतों कर सके, और मनुख कर सकदा है। ऐ रखवाद न कीजे रे मन, सुकरत कर कर लीजे रे मन। गुरबाणी ते इंज कहिंदी है, तू शुभ कर करके कुछ भी प्राप्त कर ले, पर एक दायरा है, एक सीमा है, उत्थे फिर गुरबाणी कह देगी तेरे हाथ नहीं है। असीम कम तेरे हाथ विच नहीं है, क्योंकि तेरी शक्ति दी सीमा है, भावे परमात्मा असीम है, उहदी शक्ति नहीं नापी जा सकती। केता तान सवालियो रूप, केती दात जाने कौन को, कुवत कुवत। किस कोल ए ताकत है, शक्ति है, ओ नापे शक्ति कितनी है, तान कितना है। केता तान, परमात्मा कुल शक्ति कितनी है जो उसने फैलाई हुई है। सवालियो रूप, कितना क सुहप्पण है। हुण मैं अर्ज करा, सब कुछ निराकार तो आंदा है ना, तो निराकार विच कितना स्वप्न होवेगा, किधरे फुलां च प्रगट हो रहा है, किधरे फलां च किधरे पंछियां च कदी पशुआं च किधरे मनुखां च किधरे सूरज तारियां च सुहप्पन दा केंद्र परमात्मा सब कुछ उस तो आउंदा है शक्ति दा केंद्र परमात्मा सब कुछ उसे तो आउंदा है रसां दा केंद्र परमात्मा सब कुछ उसे तो आउंदा है सुखां दा केंद्र परमात्मा सब कुछ उसे तो आउंदा है फिर हुण प्रश्न होया दुख दुख जद मैं दित्ती हुई समझ दी सही वरतों नहीं करदा जबान दी सही वरतों नहीं करदा मैं हत्थां ते पैरां दी सही वरतों नहीं करदा उदों की आउंदा है दुख अनुभवी पुरुष कहिंदे ने दुख एक अलार्म है वज पैंदा है वे तू गलत कर रहे हैं गलत बोल रहे हैं एक अलार्म है कुदरत दी तरफों वज पैंदा है जैसे मनुख जागे ही ना तो अलार्म वजदा ही रह जांदा है वजदा ही रह जांदा है दुख करके भी मनुख सुचेत ना होवे कि समझे ना फिर दुख वधदा जांदा है वधदा जांदा है वधदा समझ गया ते दुख विलीन हो जांदा है धन गुरु अर्जन देव जी महाराज ने ये जिड़ा पावन पवित्र वाक उच्चारण कीता है इदी भूमिका कवि संतोख सिंह जी ने गुरु प्रसाद दिच जो है सूरज प्रकाश दिच लिखी है गुरु प्रताप सूरज ऐ सामने संतोख सर जो अस्थान है पावन पातशाह ने जैसे इसकी खुदाई आरंभ की थी खुदाई करदिया करदिया एक बहुत बड़ा मटका थले खुदाई करने वाले नु दिखाई देता कवि संतोख सिंह जी का कथन सारा इतिहास ते उन्हां दा लिखिया उन्हों ही पढ़ के फिर इतिहासकार अगे चल दें कुछ फिर अपनिया गल्लां नाल जोड़ दें शोध कर दें पर मूल रूप दे जो इतिहासक ग्रंथ है साढ़े कोल वो सूरज प्रकाश ही है मूल ओ ही है भजे हुए सेवक आए गुरु अर्जन देव जी महाराज कोल सायादार दरखत दे थले बैठे सन सब कुछ देख रहे सन महाराज बड़ा वड्डा मटका है अच्छा कढ़ के लियाओ महाराज उदे च एक योगी बैठा है बंदा बैठा है मटके अखां मीट के बैठा है ढंग नाल फावड़ा चलायो महाराज फावड़ा की चलाई है वो मटका से थां थां तो दराड़ा पै गई असी थोड़ा भी हिलाया मटका तो टूट जाएगा अच्छा तुसी ढंग नाल जोगी नू कढ़ के लिया चोट ना पहुंचे उनू चोट ना पहुंचे इस ढंग नाल वो जो दराड़ा पै चुकिया सन उस बहुत वड्डे मटके दे एक पासे करके जोगी नू कढ़िया धन गुरु अर्जन देव जी महाराज देखते ने उस जोगी नो शरीर दे काफी वाल आ चुके सन जिड़ी लंगोटी पहन के किधरे आसन मार के उस मटके च बैठा से ओ लंगोटी भी नदारत हो चुकी सी खत्म हो चुकी सी बिल्कुल नगन चारों पासे शोर बंदा निकलिया मटकी च बंदा निकलिया चारों पासे दियां सारियां संगतां भज के आईं ਇਹਦੇ ਨਾਲ ਉਸ ਯੋਗੀ ਦੇ ਨੇਤਰ ਖੁੱਲੇ। ਉਹ ਕਿਧਰੇ ਆਪਣੇ ਚੇਲਿਆਂ ਦੇ ਰਾਹੀਂ ਜੰਗਲ ਵਿੱਚ, ਉਦੋਂ ਉਜਾੜ ਜੰਗਲ। ਔਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਯੁੱਗ ਉਦੋਂ ਦੁਆਪੁਰ ਸੀ, ਇੰਜ ਲਿਖਦੇ, ਉਦੋਂ ਦਾ ਬੈਠਾ ਸੀ। ਕੁਛ ਕਾਰਨ ਵਸ ਹੋ ਕੇ ਉਹਦੇ ਵਿਦਿਆ ਗੁਰੂ ਨੇ ਕਿਹਾ ਤੇਰੀ ਮੁਕਤੀ ਕਲ ਯੁਗ ਦੇ ਚ ਹੋਵੇਗੀ, ਦੁਆਪੁਰੇ ਚ ਨਹੀਂ। ਇਹ ਸਾਰੀ ਕਥਾ ਲਿਖੀ ਹੋਈ ਹੈ। ਫਿਰ ਤੇਰੀ ਮੁਕਤੀ ਗੁਰੂ ਨਾਨਕ ਤੋਂ ਹੋਵੇਗੀ, ਇਸ ਤਰ੍ਹਾਂ ਲਿਖਿਆ। ਉਹਦੇ ਨੇਤਰ ਖੁੱਲੇ ਤੇ ਸਾਹਮਣੇ ਧੰਨ ਗੁਰੂ ਅਰਜਨ ਦੇਵ ਜੀ ਵਾ। ਇਹਦੀ ਜ਼ਬਾਨ ਤੋਂ ਜਿਹੜੇ ਬੋਲ ਨਿਕਲੇ ਉਹਨੂੰ ਮਹਾਰਾਜ ਆਪਣੀ ਬਾਣੀ ਦੇ ਰਾਹੀਂ ਸਾਡੇ ਸਾਹਮਣੇ ਰੱਖਦੇ ਨੇ। ਕਮਨ ਰੂਪ ਦਿਸ਼ਟਿਓ ਬਿਨ ਸਾਹਿਓ, ਕਤੇ ਗਇਓ ਉਹ ਕਤ ਤੇ ਆਇਓ, ਰਾਹੁ ਦੀਆਂ ਪੰਕਤੀਆਂ। ਇਹ ਰੂਪ ਕੀ ਹੈ, ਕਿੱਥੋਂ ਆਇਆ ਸੀ, ਕਿੱਥੇ ਚਲਾ ਗਿਆ? ਉਜਾੜ ਵਿਚ ਇਹ ਦਫਨ ਹੋਇਆ ਸੀ ਮਟਕੇ ਚ, ਆਪਣੇ ਚੇਲਿਆਂ ਨੂੰ ਕਹਿ ਦਿੱਤਾ ਸੀ ਮੈਨੂੰ ਜ਼ਮੀਨ ਦੇ ਟੋਆ ਕੱਢ ਕੇ ਦੱਬ ਦਿਓ। ਇਤਨੀ ਮੁੱਦਤ ਮੈਂ ਅੱਖਾਂ ਖੋਲ ਕੇ ਇੰਤਜ਼ਾਰ ਨਹੀਂ ਕਰ ਸਕਦਾ, ਕਲਯੁਗ ਦੇ ਚ ਮੇਰਾ ਉਧਾਰ ਹੋਵੇਗਾ। ਪ੍ਰਾਣਾਯਮ ਪ੍ਰਾਣਾ ਨੂੰ ਰੋਕ ਲਿਆ, ਮਟਕੇ ਚ ਬੈਠ ਕੇ ਪ੍ਰਾਣਾ ਨੂੰ ਰੋਕ ਲਿਆ। ਇਸ ਸੰਕਲਪ ਨਾਲ ਹੁਣ ਜਿਹੜਾ ਮੇਰਾ ਉਧਾਰ ਕਰਤਾ ਹੈ, ਜਿਸ ਦੇ ਰਾਹੀਂ ਮੇਰਾ ਉਧਾਰ ਆਉਣਾ ਹੈ, ਉਹੀ ਹੋਵੇਗਾ ਤੇ ਅੱਖਾਂ ਖੋਲਾਂਗਾ ਤੇ ਨਹੀਂ ਖੋਲਣੀਆਂ ਹੀ ਨੇ। ਉਹ ਸਾਹਮਣੇ ਹੋਇਆ ਤੇ ਸਵਾਸ ਚੱਲਣਗੇ ਨਹੀਂ ਤੇ ਰੁਕੇ, ਯਮ ਰੋਕ ਲੈ ਪ੍ਰਾਣਾਯਮ। ਇਸ ਸਾਧਨਾ ਵਿੱਚ ਉਹ ਨਿਪੁੰਨ ਸੀ। ਜਦ ਨੇਤਰ ਖੁੱਲੇ ਤੇ ਸਵਾਸ ਚੱਲ ਪਏ, ਮੱਧਮ ਸਵਾਸ ਜੋ ਪ੍ਰਾਣਾਯਮ ਦੀ ਸਾਧਨਾ ਵਿੱਚ ਅੰਦਰ ਹੁੰਦੇ ਨੇ, ਜਿਹਨੂੰ ਪ੍ਰਾਣਵਾਯੂ ਕਹਿੰਦੇ ਨੇ, ਉਹ ਬਕਾਇਦਾ ਗਰਦਿਸ਼ ਕਰਨ ਲੱਗ ਪਏ। ਉਹਨੂੰ ਖਿਆਲ ਆਇਆ ਮੈਂ ਸੰਕਲਪ ਕੀਤਾ ਸੀ, ਸੰਕਲਪ ਇੱਕ ਸ਼ਕਤੀ ਆਉਂਦੀ ਹੈ, ਬੜੀ ਪ੍ਰਬਲ ਸ਼ਕਤੀ ਆਉਂਦੀ ਹੈ, ਔਰ ਸੰਕਲਪ ਨਾਲ ਬਹੁਤ ਕੁਛ ਹੋ ਜਾਂਦਾ ਹੈ। ਇਹ ਵੀ ਮਹਿਸੂਸ ਕਰਾਂ, ਸੰਕਲਪ ਆਪਣੇ ਆਪ ਵਿੱਚ ਬਹੁਤ ਵੱਡੀ ਸ਼ਕਤੀ ਹੈ, ਪਰ ਮਨੁੱਖ ਦਾ ਸੰਕਲਪ ਦ੍ਰਿੜ ਨਹੀਂ ਆਉਂਦਾ, ਹਰ ਸੰਕਲਪ ਦੇ ਮੁਕਾਬਲੇ 'ਚ ਵਿਕਲਪ ਆਉਂਦਾ ਹੈ, ਪਤਾ ਨਹੀਂ ਹੋਵੇਗਾ ਕਿ ਨਹੀਂ, ਦੁਬਧਾ ਬਣੀ ਰਹਿੰਦੀ। ਉਹ ਸਾਧਨਾ ਕਰਨ ਵਾਲਾ ਪੁਰਸ਼ ਹੀ ਦ੍ਰਿੜ ਸੰਕਲਪ। ਹੁਣ ਮੇਰੀਆਂ ਅੱਖਾਂ ਉਹੀ ਖੋਲੇਗਾ ਜਿਹਦੇ ਰਾਹੀਂ ਮੇਰਾ ਉਧਾਰ ਆਉਣਾ ਹੈ। ਹੁਣ ਮੇਰੇ ਪ੍ਰਾਣ ਉਦੋਂ ਚੱਲਣੇ ਨੇ ਜਿਹਦੇ ਨਾਲ ਮੈਨੂੰ ਮੁਕਤੀ ਮਿਲਣੀ ਹੈ, ਜਿਸਦੇ ਰਾਹੀਂ ਮੈਨੂੰ ਮੁਕਤੀ ਮਿਲਣੀ ਹੈ। ਸਾਹਮਣੇ ਧੰਨ ਗੁਰੂ ਅਰਜਨ ਦੇਵ ਜੀ ਦਾ ਨੂਰਾਨੀ ਚਿਹਰਾ ਦੇਖ ਕੇ ਆਪਣਾ ਸੰਕਲਪ ਯਾਦ ਆਇਆ, ਮੈਂ ਤੇ ਦ੍ਰਿੜ ਸੰਕਲਪ ਕੀਤਾ ਸੀ, ਹੁਣ ਜਿਹਦੇ ਰਾਹੀਂ ਮੇਰਾ ਉਧਾਰ ਆਉਣਾ ਹੈ ਉਹੀ ਮੇਰੀ ਅੱਖਾਂ ਖੋਲੇਗਾ। ਅੱਖਾਂ ਖੁੱਲ ਚੁੱਕੀਆਂ ਸਨ, ਹੁਣ ਜਿਸਨੇ ਮੇਰਾ ਉਧਾਰ ਕਰਨਾ ਹੈ, ਮੇਰੇ ਪ੍ਰਾਣ ਉਦੋਂ ਚੱਲਣ, ਤੋ ਪ੍ਰਾਣ ਵੀ ਚੱਲ ਪਏ। ਅੰਦਰੋਂ ਖਿਆਲ ਆਇਆ ਹੋ ਨਾ ਹੋਵੇ ਕਿ ਉਹੀ ਹਸਤੀ ਹੋਵੇ, ਕਿ ਉਹੀ ਅਵਤਾਰੀ ਪੁਰਸ਼ ਹੋਣ ਜਿਨ੍ਹਾਂ ਦਾ ਨਾਂ ਮੇਰੇ ਵਿਦਿਆ ਗੁਰੂ ਨੇ ਦੱਸਿਆ ਸੀ ਨਾਨਕ, ਕਿ ਉਹੀ ਨਾਂ। ਲੇਕਿਨ ਫਿਰ ਵੀ ਆਪਣੀ ਭ੍ਰਾਂਤੀ ਮਿਟਾਉਣ ਵਾਸਤੇ ਕਮਨ ਰੂਪ ਦਿਸ਼ਟਿਓ ਬਿਨ ਸਾਇਓ, ਕਥੇ ਗਇਓ ਉਹ ਕਤ ਤੇ ਆਇਓ, ਇਹ ਸਾਰਾ ਰੂਪ ਕਿੱਥੋਂ ਆਉਂਦਾ, ਕਿੱਥੇ ਚਲਾ ਜਾਂਦਾ। इस पर थाई ये सारा शब्द है और इस सारे शब्द नो सुन के इन्हें अपना मस्तक गुरु अर्जन देव जी दे कदमां ते रखया, आखरी दम तोड़ दिता, मुक्त हो गया, चला गया। सतगुरां ने फिर सरोवर दा नां संतोख सर रखया, उदा नां सी संतोख दास। इस तरह दी ए भूमिका है, गाथा है। चूंकि जंगल विच दफन होया सी ते हुण शहर वस गया सी, वसदी सगन अपार अनूप रामदास पर, बड़ी संगनी आबादी। अपने चेलियां दे राही दफन होया सी, चार चेलियां दे राही हुण बड़ी भीड़, आले दुआले मकान महल नुमा। ये सारा पसारा देख के उदे अंदर सारे संसार बारे प्रश्न पैदा होया, ये सारे दा सारा दृश्यमान संसार कित्थों आ जांदा है और कित्थे चला जांदा है। इनू कवि संतोख सिंह जी ने बड़े आलमाना ढंग च व्याख्या सहित लिखे है, भी इक्को ही प्रश्न रह गया सी, होर नहीं, बाकी सब हट गए, कोई प्रश्न नहीं सी। और प्रश्ना तो पता चल जाता है बंदा महान है, ये बंदा ते कुछ भी नहीं, कुछ भी नहीं। मेरे कुल कई पर्चियां आंदियां, मैं नहीं जवाब देंदा, वो जवाब देन लायक ही नहीं आंदे, एवें थोड़ा भी समा खराब करना, अपना दिमाग भी खपाना। एक उदाहरण मात्र, जिससे कल चिट्ठी पाई मैनू किसे ने, असी ते फॉरन दे चाहुंदे हां, ते इत्थे जद अमृत वेला आउंदा उत्थे ते शामां आउंदियां ने, फिर अमृत वेला किहड़े महीने दा सी, किस तरह दा, उदों नितनेम करिए ते इशनान करिए। हुण चिट्ठी च अपना पता लिखिया नहीं सी, ना कोई टेलीफोन नंबर, नहीं ते मैं उन्हूं कहना सी उत्थे अमृत वेला नहीं आउंदा, उत्थे रात दा चौथा पैर नहीं आउंदा। ऐसा किहड़ा देश है जिथे अमृत वेला नहीं आउंदा? हुण जिस बंदे दी इतनी समझ भी नहीं, गुरबाणी की हक समझेगा? जद हर जगह दिन होंदा है, हर जगह रात आउंदी है, हर जगह शाम आउंदी है, हर जगह सवेर आउंदी है, हर जगह अमृत वेला आउंदा है, हर जगह संध्या आउंदी है, वो समझदा पिया जिवें भारत विच अमृत वेला है, इस देश विच उदों जागना चाहीदा है, उदों नाम लेना चाहीदा है। सिखण लगे किस तरह करिए, उदों ते असीं कम कार दे चाहुंदे आ जद इत्थे अमृत वेला आउंदा है। हुण इतनी समझ नहीं, इस तरह दे प्रश्न आउंदे ने, मैंने खेड़दा हुंदा, मैंने जिक्र करदा, उस तों ही पता चलदा कुछ भी नहीं ते कुछ भी नहीं। बच्चियां दी गल, बच्चियां दी गल, बच्चियां नूं अखर पढ़ाने आउण ना तां पूड़ा ऊंट, ऐड़ा अंब, कक्का कलम, चचा चाकू, ये तस्वीरां नाल बनानियां पैंदियां। चाकू नूं वेख के ख्याल आ जाए कि चचा है, कलम नूं वेख के ख्याल आ जाए कक्का है, और ऊंट नूं वेख के, ऊंट नूं वेख के ख्याल आ जाए ऊड़ा है, अंब नूं वेख के ख्याल आ जाए ये ऐड़ा है। एक चार पांच साल का बच्चा ऐसा पढ़े ते पढ़ाया जाए, ठीक है, ठीक है। और वो भी महीना दो महीना चार छह महीना करे, ठीक है, पर सत्तर अस्सी साल का बुढ़ा भी करे ऊड़ा ऊंट, ऐड़ा अंब, कक्का कलम, चचा चाकू, तो कहना पेगा शरीर करके बुढ़ा हो गया, अकल करके ते बच्चे दा बच्चा ही रहे। कुछ भी नहीं, इत कुछ भी नहीं। मनुख की अकल जिहड़ी विकसित हुई है समाजिक तल ते, राजनैतिक तल ते, आर्थिक तल ते, धन नूं कमाउण विच जितना चलाक हो गया, राजनीति विच जितना चलाक हो गया, समाजिक रिश्तियां दे जितना सियाणा हो गया, धर्म की दुनिया ते मूड़ दा मूड़ ही उत्थे इसकी अकल ने विकास नहीं किया, क्योंकि उत्थे इसने अकल लाई नहीं। तो इस वास्ते धर्म की दुनिया ते फोका कर्म कांड ही है, कर्म कांड। ऐसा ऐसा कर्म कांड है जिन्हों वेख के हासा ही आवेगा उस मनुख नो जिदी धार्मिक तौर ते भी अकल का विकास होया। फिर चूंकि कर्म कांडिया की बहुत वड्डी भीड़ है, बहुत वड्डी भीड़ है, और कर्म कांड संस्कारां विच रम गया है, सुभाव बन गया है, ऐसा होंदिया होंदिया मनुख बुढ़ा हो जांदा है। हुण बड़े ध्यान नाल सुनना, मैं सारे अवतारां दा जो इतिहास पढ़िया है, 99% जिन्हां लोगों ने मुखालफत की थी ते अवतारां नूं सजावां दित्तियां बुढ़े ने, जवान सहमत होए सन, किधरे किधरे बच्चे भी सहमत होए, मुखालफत रज के बुढ़िया ने की थी। जो बुजुर्ग हो चुके सन बेदी, उन्होंने गुरु नानक की मुखालफत की थी। जो बुढ़े हो चुके सन बड़ा ब्राह्मण, उन्होंने गुरु नानक नु बोतला बेताला कुराइया आख्या। जो बुढ़े मुनसफ सन ते बुढ़े धार्मिक मिशनरी सन, प्रीस सन, उन्होंने ईसा नु सूली ते चाड़िया। इन्हां जवान नहीं सन, जवान ते कुछ सहमत होए सन, जवान ते कुछ पिछे चलन लग पे सन मोहम्मद साहब ने। जवाना ते किधरे किधरे धन गुरु नानक की गल नु कबूलिया। बगदाद दे च भी जिन्हां ने पत्थर मारे, बुढ़े मौलाणिया ने मारे, बुढ़े बिरद। कारण बचपन विच एक कर्म पकड़ाया गया धार्मिक, फिर उसे नूं दोहरांदे रहे दोहरांदे रहे, उहदे नाल हिरदा ते जुड़िया ना, इस वास्ते हिरदे की गंड भी ना खुली। बुढ़ेपे तक जांदियां जांदियां वो कर्म कांड सिर दा बोझ ही बन के रह गया, और कुछ नहीं, ना कोई रस, ना कोई आनंद, ना कोई दैवी गुण। जद इन्हां दे कर्म कांड तो जद कोई थोड़ा जिहा उल्ट हुंदा है, जैसे यात्रा है शरीर दी, जवान उही हुंदा है जो बचपना छोड़ देंदा है, बुढ़ा उही हो जांदा है जवानी पिछे रह जाती है। कि रब्बी नहीं आवे, रब्बी नहीं आवे। यात्रा दे की आंदा है, एक पड़ा आया छोड़े, दूजा पड़ा आया छोड़े, तीजा पड़ा आया छोड़े। धर्म की दुनिया च मनुख इस तरह नहीं करता, जिहड़ा एक पड़ा पकड़िया तो हुण पकड़िया ही इत्थे ही रहना, जाना ही पड़ाव नूं पकड़ के बैठ जांदे ने। ऐसे मनुख बड़े कठोर हो जांदे ने, जैसे रुकिया होया पानी बदबूदार हो जांदा है, ऐसे ही बदबूदार हो जांदा है। आप सुन के हैरान होवोगे कि सूबा सरहंद दा नवाब वजीद खां सतगुरां दे बच्चियां नूं वेख के कहण लगा, ई मासूम मस्त, ये तो बहुत छोटे ने। इहदा मतलब है उन्हूं जिहड़ियां रिपोर्टां दित्तियां गईयां सन, जवान होणगे पेश होए, कहिंदे ई मासूम मस्त, ये तो बहुत छोटे ने, बिल्कुल मासूम ने। हुण दो धार्मिक बंदे बैठे सन और बुढ़े, ਇੱਕ ਕਾਜ਼ੀ ਇੱਕ ਦੀਵਾਨ ਸੋਚਾਨਾ। ਦੀਵਾਨਗੀ ਦੇ ਅਹੁਦੇ ਨੂੰ ਪ੍ਰਾਪਤ ਕੀਤਾ ਬੁਢੇਪੇ ਵਿੱਚ, ਪੱਕਾ ਕਰਮ ਕਾਂਡ, ਪੱਕਾ ਕਰਮ ਕਾਂਡ, ਸਵੇਰੇ ਸ਼ਾਮ ਪਾਠ ਕਰਨ ਵਾਲਾ, ਸਾਰਾ ਕਰਮ ਕਾਂਡ ਕਰਨ ਵਾਲਾ। ਹਿਰਦਾ ਨਹੀਂ ਜੋੜਿਆ, ਉਮੰਗ ਤੇ ਉਤਸ਼ਾਹ ਨਹੀਂ ਹੈ, ਹਰ ਧਾਰਮਿਕ ਕਰਮ ਪੋਕਾ ਕਰਮ ਕਾਂਡ ਬਣ ਜਾਂਦਾ। ਦੀਵਾਨ ਸੁੱਚਾਨੰਦ ਕਹਿੰਦਾ, ਸੂਬਾ ਸਰਹੰਦ ਨੂੰ ਈ ਮਾਸੂਮ ਨੇਸਤ, ਈ ਫਰਜ਼ੰਦ ਏ ਮਾਰਸ, ਇਹ ਮਾਸੂਮ ਨਹੀਂ ਨੇ, ਸੱਪ ਦੇ ਬੱਚੇ ਨੇ। ਇਹ ਸੁੱਚਾਨੰਦ ਕਹਿੰਦਾ, ਈ ਮਾਸੂਮ ਨੇਸਤ, ਜਿਹੜੇ ਸ਼ਬਦ ਲਿਖੇ ਹੋਏ ਨੇ, ਈ ਮਾਸੂਮ ਨੇਸਤ ਨਵਾਬ ਸਾਹਿਬ, ਇਹ ਮਾਸੂਮ ਨਹੀਂ ਨੇ, ਈ ਫਰਜ਼ੰਦ ਏ ਮਾਰਸ, ਇਹ ਤੇ ਸੱਪ ਦੇ ਬੱਚੇ ਨੇ। ਇਹ ਵੱਡੇ ਹੋ ਕੇ ਡੰਗ ਮਾਰੇ ਨੇ, ਇਹਨਾਂ ਦਾ ਸਿਰ ਅੱਜ ਹੀ ਕੁਚਲ ਦੇਣਾ ਚਾਹੀਦਾ। ਇਹ ਬੁੱਢਾ ਨਵਾਬ ਕਹਿੰਦਾ, ਸ਼ਰ੍ਹਾ ਇਜਾਜ਼ਤ ਨਹੀਂ ਦਿੰਦੀ। ਮੁਹੰਮਦ ਸਾਹਿਬ ਦੇ ਬੋਲ ਨੇ, ਐ ਮੁਸਲਮਾਨ, ਤੇਰੇ ਹੱਥੋਂ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਗਿਰਨਾ ਚਾਹੀਦਾ, ਔਰ ਇਸਤਰੀ ਦਾ ਖੂਨ ਜ਼ਮੀਨ ਤੇ ਨਹੀਂ ਗਿਰਨਾ ਚਾਹੀਦਾ। ਖੁਦਾ ਮਾਫ ਨਹੀਂ ਕਰੇਗਾ, ਨਹੀਂ ਕਰੇਗਾ। ਤੋ ਸੂਬਾ ਸਰਹੰਦ ਵਜੀਦ ਖਾਂ ਕਹਿੰਦੇ, ਤੇ ਖੂਨ ਡੁੱਲੇਗਾ, ਫਿਰ ਖੁਦਾ ਮਾਫ ਨਹੀਂ ਕਰੇਗਾ। ਹੁਣ ਕਾਜ਼ੀ ਅੱਗੋਂ ਆ ਗਿਆ, ਬਗਲ ਦੇ ਚ ਕੁਰਾਨ ਸ਼ਰੀਫ ਹੈ, ਲੰਬੀ ਚੌੜੀ ਤਸਬੀ ਵੀ ਹੱਥ ਚ ਹੈ, ਪੰਜ ਵਕਤ ਨਮਾਜ਼ ਵੀ ਪੜ੍ਹਦਾ ਹੈ, ਰਮਜ਼ਾਨ ਦੇ ਮਹੀਨੇ ਚ ਰੋਜ਼ੇ ਪੂਰੇ ਹੀ ਰੱਖਦਾ ਹੈ, ਹੱਜ ਵੀ ਕਰਕੇ ਆਇਆ ਹੈ, ਜ਼ਕਾਤ ਵੀ ਦਿੰਦਾ ਹੈ, ਦੋ ਵਕਤ ਕੁਰਾਨ ਦੀ ਤਲਾਵਤ ਵੀ ਕਰਦਾ ਹੈ। ਉਹ ਕਹਿੰਦਾ, ਨਵਾਬ ਸਾਹਿਬ, ਖੂਨ ਡੋਲਣ ਦੀ ਕੀ ਲੋੜ ਹੈ, ਨਹੀਂ ਡੋਲਦਾ। ਇਹਨਾਂ ਦੋਹਾਂ ਨੂੰ ਦੀਵਾਰਾਂ ਚ ਚਿੰਨ ਦਿੰਦੇ ਆ, ਗੱਲ ਖਤਮ। ਇਹ ਫੈਸਲਾ ਕਾਜ਼ੀ ਦਾ। ਬਗਲ ਵਿਚ ਕੁਰਾਨ ਸ਼ਰੀਫ ਹੈ, ਹੱਥ ਵਿਚ ਤਸਬੀਹ ਹੈ, ਪੰਜ ਵਕਤ ਦਾ ਨਿਮਾਜ਼ੀ ਹੈ, ਜੁਮੇ ਦੀ ਨਿਮਾਜ਼ ਵਿਸ਼ੇਸ਼ ਨਿਮਾਜ਼ ਵੀ ਪੜ੍ਹਦਾ ਹੈ, ਜੁਮਾ ਰਾਤ ਨੂੰ ਵੀਰਵਾਰ ਨੂੰ ਜ਼ਕਾਤ ਵੀ ਦਿੰਦਾ, ਦੋ ਵਕਤ ਕੁਰਾਨ ਦੀ ਤਲਾਵਤ ਵੀ ਕਰਦਾ। ਇਹ ਸਾਰਾ ਧਾਰਮਿਕ ਕਰਮ ਸਿਰ ਦਾ ਬੋਝ ਬਣ ਕੇ ਰਹਿ ਗਿਆ, ਕਰਮ ਕਾਂਡ ਹਿਰਦਾ ਤੇ ਜੁੜਿਆ। ਐਸਾ ਬਿਰਦ ਇਹ ਗੁਰੂ ਗੋਬਿੰਦ ਸਿੰਘ ਨਾਲ ਸਹਿਮਤ ਹੋ ਸਕਦਾ? ਸਾਰੀ ਦੁਨੀਆਂ ਦੇ ਅਵਤਾਰਾਂ ਨੂੰ ਹੋਏ ਥੋੜੇ ਜਿਹਿਆਂ ਨੇ, ਇਤਿਹਾਸ ਨੂੰ ਪੜੋਗੇ ਕਿਧਰੇ ਕਿਧਰੇ ਨੌਜਵਾਨ ਤੇ ਸਹਿਮਤ ਹੋਏ ਵੀ ਠੀਕ ਹੈ, ਤੇ ਕਹਿ ਰਹੇ ਨੇ ਜੋ ਕੁਝ ਠੀਕ ਹੈ, ਬਸ ਇਹ ਬੁੱਢੇ ਨਹੀਂ ਸਹਿਮਤ ਹੋਏ। ਸਹਿਮਤ ਹੋਣਾ ਤੇ ਇੱਕ ਪਾਸੇ, ਬੜੀਆਂ ਬੜੀਆਂ ਸਜ਼ਾਵਾਂ ਇਹਨਾਂ ਬੁੱਢਿਆਂ ਨੇ ਤਜਵੀਜ਼ ਕੀਤੀਆਂ। ਹਾਂ, ਇਹ ਚਿੰਗਾਰੀ, ਇਹ ਨਵੀਨਤਾ ਕਿਧਰੇ ਜਵਾਨੀ ਚ ਅੰਦਰ ਪੈਦਾ ਹੋ ਜਾਏ, ਫਿਰ ਇਹ ਬੁੱਝਦੀ ਨਹੀਂ। ਐਸੇ ਮਨੁੱਖਾਂ ਨੂੰ ਫਿਰ ਗੁਰਬਾਣੀ ਐਸਾ ਕਹਿੰਦੀ ਹੈ, ਗੁਰਮੁਖ ਕਦੇ ਬੁੱਢੇ ਨਾ ਆਏ, ਇਹਨਾਂ ਦੇ ਅੰਦਰ ਦੀਪਕ ਜਲ ਪਏ, ਇਹ ਨਹੀਂ ਨੇ ਬੁੱਢੇ। ਜਿਨ ਅੰਤਰ ਸੁਰਤ ਗਿਆਨ, ਜਿਨ੍ਹਾਂ ਦਾ ਗਿਆਨ ਰੋਜ਼ ਰੋਜ਼ ਵਧ ਰਿਹਾ, ਜਿਨ੍ਹਾਂ ਦੀ ਸੁਰਤ ਸਮਝ ਰੋਜ਼ ਰੋਜ਼ ਉੱਚੀ ਹੋ ਰਹੀ ਹੈ, ਇਹ ਨਹੀਂ ਨੇ ਬੁੱਢੇ। ਜਿਨ੍ਹਾਂ ਦਾ ਚੇਤਾ ਕਮਜ਼ੋਰ ਨਹੀਂ ਹੋ ਰਿਹਾ, ਰੋਜ਼ ਚੇਤੇ ਸ਼ਕਤੀ ਵਧ ਰਹੀ ਹੈ, ਰੋਜ਼ ਸਮਝ ਵਧ ਰਹੀ ਹੈ, ਰੋਜ਼ ਇਹਨਾਂ ਦਾ ਅਨੁਭਵ ਵਧ ਰਿਹਾ, ਇਹਨਾਂ ਨੂੰ ਬੁੱਢਾ ਆਖਣ ਦੀ ਕੀ ਲੋੜ ਹੈ? ਗੁਰਮੁਖ ਕਦੇ ਬੁੱਢੇ ਨਾ ਹੀ। ਜਿਨ ਅੰਤਰ ਸੁਧ ਸੁਰਤ ਗਿਆਨ, ਮਨਮੁਖ ਬਾਲਕ ਬਿਰਧ ਸਮਾਨ ਹੈ, ਮਨ ਦੇ ਅਧੀਨ ਚੱਲਣ ਵਾਲਾ ਤੇ ਕਰਮ ਕਾਂਡ ਚ ਫਸ ਗਿਆ, ਅਗਰ ਨਾਬਾਲਕ ਬੱਚਾ ਵੀ ਹੈ तो बस जर्जरा ये बुढ़े दे समान है। इंज कह देता है गुरबाणी तो इंज कहती हूं भी मैं जद गौर नाल जगत विच देखदा थोड़ी बहुत किधरे कोई सच्चाई प्रगट करे अवल ते करदे नहीं क्योंकि भीड़ जेड़ी है ना उते कर्मकांडियां दी हुंदी है उते कर्मकांडियां दी गल नूं समझदे नहीं पकड़दे नहीं। हुण जिहड़ा इह पुछदा असीं ते यूरप दे च रहिंदे आं इत्थे जद अमृत वेला आउंदा उत्थे हुंदा नहीं तो फिर की करिए जिन्हों इतनी भी समझ होगी उत्थे रात होंदी है उत्थे दिन होंदा है उत्थे अमृत वेला भी होंदा है तो उत्थों दे अमृत वेले जाग। इस तरह के सैकड़े प्रश्न मेरे को आउंदे मैं नहीं देंदा हुंदा जवाब मैं चिट्ठी का जवाब भी नहीं देंदा। कईयां ने फोन नंबर भी लिखे मैं उससे भी जवाब नहीं देंदा। फिजूल है प्रश्न फिजूल है सवाल तो इहदा जवाब भी फिजूल होवेगा और की होवेगा और की हो सकता। तो मुख्तसर मैं अर्ज करा कदी कदाई जिहड़े जगत विच अवतार आंदे ने बच्चे मासूम ते किधरे किधरे सहमत हो जांदे ने जवान भी हो जांदे ने बुढ़ा पुराना धर्म दा कर्म कांडी वह मुखालफत ते आ जांदा है वह मुखालफत ते आ जांदा है। जिन्ना जिन्ना बेदियां ने गुरु नानक की मुखालफत की जवान नहीं सन बुढ़े सन जिन्ना ब्राह्मणा ने मुखालफत की कर्म कांड करदे करदे बुढ़े हो गए बीज सड़ गया सी पानी रुक के सरोवर बन के गदला हो चुकया सी बदबूदार हो चुकया सी बहाव ते रुके होया सी ज्ञान रुक जाए अज्ञान नालों पैड़ा हुंदा है ये भी मैं उल्टा समझ रुक जाए मनुख बड़ा शैतान ते कठोर हो जाता है। परमात्मा दे नाम जपण वाले दी समझ रुकेगी नहीं अनुभव रुकेगा नहीं रोज रोज वधेगा दिन दिन चढ़े सवाया नानक होत ना घाट इते वधेगा। पर समझ दा वधना की सूझ बूझ दा वधना की उते कर्म ते ही रुक गए शरीरक कर्म से इत रुक गए इसनों अहमियत दे दी इसनों बड़ी तकवीयत दे दी हूं यह पानी है जो रुक गया है तो सड़ेगा तो गलेगा ये वह बीज है जो धरती दे दफन नहीं किया गया यह हूं पिया पिया सड़ेगा गलेगा गुण खादा हो जाएगा। तो ऐसे जिहड़े गुण खादे बीज ने सड़े हुए सरोवर ने सड़िया हुई छपड़िया ने इन्हों ने फिर अवतारा की मुखालफत की थी। पीरां फकीरां महापुरुषां की मुखालफत की थी। एक भी इन्हों की मुखालफत तो जो है अज तक ते नहीं बचे है। और भीड़ बड़ी है इन्हों कर्मकांडिया की अनुभव से कुछ होया ना कर्म करते रहे रास्ते कुछ मिले ना खुशी ते कोई मिली ना आनंद ते कुछ पैदा ना होया कोई दीपक ते जलिया ना जिवें हुणे पढ़ रहे सन बड़ा सुंदर शब्द भाई साहब भाई कल्याण सिंह जी अंधेरे दीपक चाहिए पर नाल पता है पंक्तियां केड़ियां ने क्या पढ़ी है क्या गुनी है क्या वेद पुराना सुनी एदे नाल की होना क्या पढ़िए क्या गुनिए क्या वेद पुराना सुनिए पढ़े सुने क्या होई जो सहज ना मिले हो सोई हर का नाम ना जपस गवारा क्या सोचे बारंग बारा अंधेरे दीपक चाहिए बुझे होया तेरा दीवा ते पाठ करदा पै ये दीपक ते जलिया नहीं दीवा बले अंधेरा जाए जिथे दीपक जल जांदा उथे अंधेरा नास हो जांदा है। वेद पाठ मत पापां खाए वेदां दा पाठ धर्म ग्रंथां दा पाठ पापां नूं इंज खा जांदा है जिवें जलदा होया दीवा अंधेरे नूं खा जांदा है। तू पाठ करके भी बेईमानी पिया कर दें। तो एक गल स्पष्ट हो गई है, पाठ करना तेरे लिए कर्म कांड है, कुछ भी नहीं, कुछ भी नहीं। इतने अंधेरे दीपक जो इस पाठ नाल तू अपना हिरदा ते जोड़िया ही नहीं, तो हिरदे दे परिवर्तन किस तरह आवे करदा रहे। अक्सर मिलते ने इस तरह के सज्जन, ज्ञानी जी असि तीन पाठ सुखमनी साहब दे रोज करते हैं। मैं उन्होंने कहना उन्हें चेहरे के उत्ते एक पंक्ति की झलक नहीं है, एक पंक्ति की होया तेन करदा पै। अंधेरे दीपक चाहिए, एक बस्त अगोचर लई है, बस्त अगोचर पाई घट दीपक रिहा समाई। कहे कबीर मन मानिया, मन मानिया तो हर जानिया, पर मन माने लोग ना पतीजे। हुण जो मेरी अवस्था बन गई है, दुनिया कुछ नहीं पतीजदी नहीं। कबीर कारण इन्हां कर्म कांडियां दा हुण तालमेल नहीं बैठेगा, नहीं बैठेगा। उते रोज पढ़दे पैने ते सुनदे पैने, सुनंदे पैने हिरदा ते नाल जोड़दे ने, वो किस तरह कबीर नूं बर्दाश्त कर लैण। कबीर होर चोट कर देन, बुत पूज पूज हिंदू मुए, तुरक मुए सिर नाई। ओले जारे ओले गाड़े, तेरी गत दो ना पाई। मन रे संसार अंध गहेरा, चौदिस पसरियो है जमजेरा। ऐसे दोवे ही अंधे अंधेरे दे भटकते पैन, किस तरह कोई बर्दाश्त करेगा। सारा बनारस दे ब्राह्मणी समाज ते मुसलमान खिलाफ हो गया। इना खिलाफत करन वालियां दे ज्यादा तादाद बुढ़े कर्मकांडियां दे, ते बुढ़े पिच एक शक्ति हाथ आ जांदी है प्रभता। हुण भी कदी संसार दा इतिहास पढ़ोगे ना, 97 फीसदी दुनिया दे राजनैतिक जो राज करदे पए ने, 97 फीसदी बुढ़े ने, सिर्फ 3 फीसदी जवान ने, बाकी तो बुढ़े ने। अंदाजा ला लो सारे साडे देश ते कई इस तरह के बुढ़े ने, 4 बंदे चुक के कुर्सी ते बिठांदे ने, 4 बंदे उतारदे ने, कुर्सी नहीं छड़नी भावे हाथ पैर कंबदे पए। पर इतनी ताकत किस तरह आ गई, चलाक हो जाते, बड़े चलाक हो जाते, जवान रह जाते, ये चलाक हो जाते ने। दाव पेच इन्हों बड़े आउंदे ने बड़े, और हैरानगी दी गल बिरधावस्था दे भी प्रभु की बुख ना होवे, प्रभता की बुख होवे, तो जिंदगी ते अजाई चली गई और की है, कुछ भी नहीं। प्रभुता की बुख है, प्रभु की नहीं। पदार्थां की बुख है, परमात्मा की नहीं, तो जिंदगी ते अजाई चली गई। ए लोग किस तरह भगतां नाल, संतां नाल ते अवतारां नाल सहमत होणगे। जिन्ने भगत बैठे ने, इन्हां सारियां दी भगत मालज कथा पढ़ लैणी। लोगों ने कोई सन्मान नहीं किया, किसी ने पत्थर मारे ने, किसी ने तरह तरह दियां तौमतां लाईयां ने। जिहड़े 3 दोष होंदे ने, कतल, दुराचार और चोरी, ये 3 इल्जाम कबीर ते लगे ने, बनारस वासियां ने लाए ने। चोरी दा इल्जाम भी लाया, दुराचारी दा इल्जाम भी लाया, कतल दा इल्जाम भी लाया, और गजब दी गले ना इल्जाम च कबीर पकड़िया भी गए। सिकंदर लोधी ने जेल च पा दिता। चोरां ने एक साध पकड़वा दिता, चोर है। कातलां ने एक निर्दोष नूं पकड़वा दिता, कातल है। महान दुराचारियां ने एक महान सदाचारी नूं जेल च पा दिता। पर कीता की जाओ ना, बुढ़िया कोल ताकत बड़ी सी, शक्ति बड़ी सी। सिकंदर लोधी भी बुढ़ा हो चुकया सी, उन्हों भी गुस्सा चढ़िया। ए इंज कहिंदा है, मुला मुनारे क्या चढ़े, साई ना बहरा होए, जां कारण तू वांग दे दिल ही भीतर जोए। ਕੀ ਰੱਬ ਨੂੰ ਬਹਿਰਾ ਸਮਝੇ ਹੋਇਆ ਐਨ ਮੁਰਾਰੇ ਤੇ ਚੜ ਕੇ ਕੂਕਦਾ ਪਿਆ। ਆ ਪਿੰਡ ਦਾ ਇੱਕ ਛੋਟਾ ਜਿਹਾ ਗੁਰਦੁਆਰਾ ਹੁੰਦਾ, ਦਸ ਦਸ ਹੌਰਨ ਲਾਏ ਆਉਂਦੇ ਨੇ ਫੋਕਾ ਕਰਮ ਕਾਂਡ। ਜੇ ਪੁੱਛ ਲਈ ਇਕੱਲਾ ਹੁਣ ਗ੍ਰੰਥੀ ਤੇ ਪਾਠ ਕਰਦਾ ਪਿਆ, ਸੁਖਮਨੀ ਸਾਹਿਬ ਦਾ ਸੁਣਨ ਵਾਲਾ ਤੇ ਇੱਕ ਵੀ ਨਹੀਂ ਹੈ। ਇਹ ਦਸ ਹੌਰਨ ਕਿਸ ਵਾਸਤੇ? ਸਾਰਾ ਪਿੰਡ ਸੁਣੇ। ਤੂੰ ਕਦੀ ਸੁਣਿਆ ਜੇ ਪਿੰਡ ਸੁਣ ਲਵੇ? ਕੋਈ ਬਿਮਾਰ ਹੋ ਸਕਦਾ, ਕੋਈ ਮਾਸੂਮ ਬੱਚਾ ਇਮਤਿਹਾਨ ਦੇਣ ਦੀ ਤਿਆਰੀ ਕਰ ਰਿਹਾ ਆਉਣਾ, ਪੜ੍ਹ ਰਿਹਾ ਆਉਣਾ, ਕੋਈ ਕੁਛ ਕਰ ਰਿਹਾ ਆਉਣਾ, ਕੋਈ ਕੁਛ ਕਰ ਰਿਹਾ ਆਉਣਾ, ਤੂੰ ਦਸ ਹੌਰਨ ਲਾ ਕੇ ਸਾਰੇ ਪਿੰਡ ਨੂੰ ਵਕਤ ਪਾਇਆ ਹੋਇਆ। ਇਹਨਾਂ ਕਰਮ ਕਾਂਡੀਆਂ ਨੇ ਬਸ ਇਸ ਤਰ੍ਹਾਂ ਜ਼ਬਰਦਸਤੀ ਜੋ ਇਹਨਾਂ ਦੇ ਸਿਰ ਦਾ ਬੋਝ ਬਣਿਆ ਹੋਇਆ, ਦੂਜਿਆਂ ਦੇ ਸਿਰ ਦਾ ਬੋਝ ਬਣਾਉਂਦੇ ਨੇ। ਸਰੂਰ ਮਸਤੀ ਚ ਬਾਣੀ ਪੜੇ ਤੇ ਕੁਝ ਖੇਡ ਬਣੇ, ਹਿਰਦਾ ਜੋੜੇ ਤੇ ਦੀਪਕ ਜਲੇ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ। ਤੋ ਮੈਂ ਅਰਜ਼ ਕਰਾਂ, ਚੂੰਕਿ ਸੰਤੋਖ ਸਾਸ ਮਹਾਨ ਯੋਗੀ ਸੀ, ਮਹਾਨ ਤਪੇਸ਼ਵਰ ਸੀ, ਧਰਮ ਦੀ ਸਾਧਨਾ ਵਿੱਚ ਬਹੁਤ ਅੱਗੇ ਜਾ ਚੁੱਕਿਆ ਸੀ, ਲੇਕਿਨ ਇਸਦੇ ਵਿਦਿਆ ਗੁਰੂ ਨੇ ਕਿਧਰੇ ਕਹਿ ਦਿੱਤਾ ਤੇਰੀ ਮੁਕਤੀ ਕਲਯੁਗ ਦੇ ਚ ਹੋਵੇਗੀ, ਦੁਆਪੁਰ ਦੇ ਚ ਨਹੀਂ ਹੋਵੇਗੀ। ਤੇਰੀ ਮੁਕਤੀ ਗੁਰੂ ਨਾਨਕ ਕਰੇਗਾ, ਹੋਰ ਕਿਸੇ ਤੋਂ ਨਹੀਂ ਹੋਵੇਗੀ। ਇਹਨੇ ਸੋਚਿਆ ਇੰਨੀ ਜ਼ਿੰਦਗੀ ਫਿਰ ਜੰਮਣਾ ਤੇ ਮਰਨਾ, ਜੰਮਣਾ ਤੇ ਮਰਨਾ, ਕਲਯੁਗ ਚ ਹੋਵੇਗੀ ਮੁਕਤੀ, ਤੂੰ ਚਲੋ ਇਸੇ ਜਨਮ ਚ ਹੀ ਖੇਡ ਬਣਾਉਂਦੇ ਹਾਂ, ਸਵਾਸਾਂ ਨੂੰ ਰੋਕ ਲੈ ਪ੍ਰਾਣਾਯਾਮ। ਇਹਨੇ ਸਵਾਸਾਂ ਨੂੰ ਰੋਕ ਲਿਆ। ਇਸ ਸਾਧਨਾ ਵਿੱਚ ਹੁਣ ਵੀ ਇਸ ਤਰ੍ਹਾਂ ਦੇ ਕਈ ਲੋਕ ਨੇ ਜੋ ਸਫਲ ਹੋ ਜਾਂਦੇ ਨੇ ਸਵਾਸਾਂ ਨੂੰ ਰੋਕਣ ਵਿੱਚ। ਇਹਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਸਦੇ ਪ੍ਰਸ਼ਨ ਵਿੱਚ ਜਿਸ ਢੰਗ ਨਾਲ ਸਮਝਾਇਆ ਹੈ ਇਹ ਪਾਵਨ ਵਾਕ ਹੈ। ਉਹਦਾ ਤੇ ਇਤਨਾ ਹੀ ਪ੍ਰਸ਼ਨ ਸੀ, ਕਮਨ ਰੂਪ ਦਿਸ਼ਟਿਓ ਬਿਨ ਸਾਇਓ, ਕਥੇ ਗਇਓ ਉਹ ਕਥਤੇ ਆਇਓ। ਇਹ ਰੂਪ ਕੀ ਹੈ, ਇਹ ਜਗਤ ਕੀ ਹੈ, ਇਹ ਸੰਸਾਰ ਕੀ ਹੈ, ਕਿੱਥੋਂ ਆਇਆ, ਕਿੱਥੇ ਚਲਾ ਜਾਂਦਾ? ਅੰਦਰ ਦ੍ਰਿੜ ਸੰਕਲਪ ਕਰਕੇ ਤੇ ਇਹ ਬੈਠਾ ਸੀ, ਜਿਸ ਦੇ ਰਾਹੀਂ ਮੇਰੀ ਮੁਕਤੀ ਆਉਣੀ ਹੈ ਉਹ ਮੇਰੀਆਂ ਅੱਖਾਂ ਖੋਲੇਗਾ, ਦ੍ਰਿੜ ਸੰਕਲਪ। ਜਿਹਦੇ ਰਾਹੀਂ ਮੇਰੀ ਮੁਕਤੀ ਆਉਣੀ ਹੈ ਉਹ ਸਾਹਮਣੇ ਹੋਵੇਗਾ ਤੇ ਮੇਰੇ ਪ੍ਰਾਣ ਚੱਲਣਗੇ, ਨਹੀਂ ਤੇ ਪ੍ਰਾਣਾਯਮ। ਤੂੰ ਪ੍ਰਾਣ ਤੇ ਚੱਲ ਪਏ, ਅੱਖਾਂ ਤੇ ਖੁੱਲ ਗਈਆਂ, ਦ੍ਰਿੜ ਸੰਕਲਪ ਸੀ। ਪਰ ਇਹ ਪ੍ਰਸ਼ਨ ਇਤਨਾ ਵੱਡਾ ਰੱਖ ਦਿੱਤਾ, ਇਹ ਕੀ ਹੈ, ਇਹ ਕਿੱਥੋਂ ਆਇਆ? ਇਹ ਸ਼ਬਦ ਸਾਰਾ ਸਤਿਗੁਰ ਨੇ ਉੱਥੇ ਉਚਾਰਨ ਕੀਤਾ, ਜੈਸੇ ਸਮਝਾਇਆ ਉਹਨੇ ਆਪਣਾ ਸਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਦਮਾਂ ਤੇ ਰੱਖਿਆ, ਪ੍ਰਾਣ ਪੰਖੇਰੂ ਉੱਡ ਗਏ, ਮੁਕਤ ਹੋ ਗਏ, ਜੀਵਨ ਉਸਦਾ ਸਫਲ ਹੋ ਗਿਆ। ਹੁਣ ਸਤਿਗੁਰ ਜਿਸ ਢੰਗ ਨਾਲ ਇਸ ਪ੍ਰਸ਼ਨ ਦੇ ਉੱਤਰ ਵਿੱਚ ਸਮਝਾਉਂਦੇ ਨੇ ਇਸ ਮਹਾਨ ਯੋਗੀ ਨੂੰ, ਆਪ ਲੜੀਵਾਰ ਸਰਵਨ ਕਰੋ, ਸਮਾਂ ਹੋਣ ਲੱਗਾ। ਇੱਕ ਦਫ਼ਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਪਹਿਲਾ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ।
ਸੂਹੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਵਾਗ ਤੇ ਇਹ ਰਾਗ ਇੱਕ ਤਾਲ ਵਿੱਚ ਜੋ ਹੈ, ਕਿਉਂਕਿ ਗਰ ਇੱਕ ਲਿਖ ਦਿੱਤਾ ਹੈ, ਇੱਕ ਤਾਲ ਵਿੱਚ ਗਾਣਾ ਹੈ, ਨਾਲ ਛੋਟਾ ਮੂਲ ਮੰਗਲ ਹੈ, ਉਹ ਵਾਹਿਦ ਹੈ, ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ। ਇੱਕ ਓਂਕਾਰ ਉਹ ਸਤ ਸਰੂਪ ਹੈ, ਔਰ ਸਾਰਾ ਗਿਆਨ ਉਸੇ ਤੋਂ ਆਉਂਦਾ ਹੈ, ਉਹ ਗੁਰੂ ਹੈ, ਔਰ ਉਹ ਬਖਸ਼ਿਸ਼ ਦਾ ਭੰਡਾਰ ਹੈ, ਰਹੀਮ ਹੈ, ਕਰੀਮ ਹੈ। ਇਸ ਵਾਸਤੇ ਉਹ प्रसाद है, अगो आप शब्द सरवण करो।
बाजी गार जैसे बाजी पाई,
नाल दूजी पंक्ति
नाना रूप भेख दिखलाई।
जैसे एक बाजीगर मदारी नाटक करता है पर विशेष तरह के कपड़े पा लेंदा है, जैसे आजकल एक्टर या नाटक मंडलियां या रामलीला होंगी। एक राम बन गए, राम दी तरह वस्त्र पहन लेने, राम दी तरह सिर ते जूड़ा रख लिया, धनशबान रख ले, पर ये राम नहीं है। ना ये कोल राम वर्गी मर्यादा है, ना ये कोल राम वर्गी समझ है, ना ये कोल राम वर्गा आनंद है, ना ये कोल राम वर्गा ज्ञान है। सिर्फ राम वर्गा ये कोल स्वांग है, सिर्फ राम वर्गे दे कोल कपड़े ने, सिर्फ स्वांग ये स्वांग है। महाराज कहिंदे जैसे बाजीगर बाजी पांदा है, बड़े रूप दिखलांदा है, ये सारे रूप उस बाजीगर दे ने, उस परमात्मा दे, ये सब उसदे चोले ने, ये सारा संसार निरंकार दा चोला है, और वो चोले बदलता रहिंदा है, वो कपड़े बदलता रहिंदा है। जैसे असी बदलते हैं, बहुत सारिया क्रियावां धार्मिक मनोविज्ञान कहते ने विज्ञानक कि असी ओही कुछ करते हैं जो परमात्मा दे च हो रहे है, सानू करना पै रहा है, उहदे च ते हो रहे है। जैसे असी कपड़े बदलते हैं, ये सारा संसार उहदा चोला है, उहदा स्वांग है। बाजी गर जैसे बाजी पाई, नाना रूप बेख दिखलाई, सांग उतार थम्यो पा सारा, तब एक अहंकारा। जो ये संसार दा स्वांग उतार दा है, ये कपड़े उतार दा है, फिर निरंकार ही निरंकार, एक ओंकार ही रह जाता है, फिर असली रूप। स्टेज दे उत्ते जैसे राम ते रावण लक्ष्मण सब पेश हो रहे हैं, कदी पर्दे दे पिछे जाके देखना जिथे स्वांग अपना रचांदे ने, किवें ठट्ठा मस्करी पे करदे हुंदे ने, किवें गल्लां बातां पे करदे हुंदे ने, उदों फिर एक दूजे दा नां लैके गल करदे ने, जां नहीं राम ते रावण एक दूजे दा नां रावण ते राम लैंदे हुण, जो उहनां दा नाम है उह लैके गलबात करदे ने। अंदर जिहड़ा डायरैक्टर समझांदा है उह वी इसे ढंग नाल समझांदा है, इंज बोलना है, करना है, करना है। पर जद सारा स्वांग उतार देंदे ने, फिर उन्हां दा अपना ही रूप सामने प्रगट हो जांदा है। ये सारा संसार परमात्मा दा स्वांग है, उहदी लीला है, उहदा तमाशा है, उहदा खेल है। हुण मैं अर्ज करा, ये तन कितने रूप बदलदा है। बचपन दे च असी कुछ होर आउंदे आ, जवानी दे च कुछ असी होर आउंदे आ, जो परमात्मा दे च हो रहा है, कुछ प्राकृतिक नियम दे साडे विच हो रहा है, ते कुछ सानू करना पै रहा है। फिर बुढ़ेपे च असी कुछ होर आउंदे आ, इहदे सुवांग है। ना ओ बूढ़ा ना ओ बाला, इहदे अंदर जो जीव आत्मा है, ना ओ बच्चा है, ना ओ जवान है, ना ओ बुढ़ा, कोई ना अवस्थावां दे च नहीं है, ये उपर दा उसका स्वांग है। हुण बड़े ध्यान नाल सुनना, जिहड़ा जन्म नूं बड़ी गहराई नाल लै लेगा ते बड़े सुख नाल लै लेगा, उतना ही मरण दा दुख होवेगा। जिन्हें जन्म नूं स्वांग दी तरह लै लिया, खेल दी तरह लै लिया, तमाशे दी तरह लै लिया, उदा मरना भी तमाशा होवेगा, खेल होवेगा, आनंदमयी होवेगा। पर जिहदा जन्म ਬਹੁਤ ਗਹਿਰਾਈ ਚ ਲੈ ਲਿਆ ਇਸ ਨੇ, ਸਾਰੇ ਸੁੱਖ ਇਹਦੇ ਨਾਲ ਜੋੜ ਦਿੱਤੇ ਨੇ ਤੇ ਮਰਦੇ ਦਮ ਤੱਕ ਜਨਮ ਦਿਨ ਮਨਾ ਰਿਹਾ। ਇਹ ਮਰਨ ਲੱਗਿਆਂ ਇਤਨਾ ਹੀ ਦੁਖੀ ਹੋਵੇਗਾ ਅੱਜ ਤੱਕ ਜਨਮ ਦਿਨ ਮਨਾ ਕੇ ਜਿਤਨਾ ਸੁਖੀ ਹੋਇਆ। ਇਹ ਸਾਰੇ ਦੁੱਖ ਇੱਕ ਘਟਨਾ ਦੇ ਸਮੇਂ ਇਕੱਠੇ ਹੋ ਜਾਣਗੇ। ਉਹ ਮੇਰੇ ਮੂੰਹੋਂ ਕਿਧਰੇ ਉਹ ਦਿਨ ਨਿਕਲ ਗਿਆ, ਮੈਂ ਕਿਹਾ ਮੇਰੇ ਪਾਸਪੋਰਟ ਤੇ ਜਨਮ ਦਿਨ 15/10/1934 ਲਿਖਿਆ ਹੋਇਆ। ਪਿਤਾ ਨੇ ਕਿਧਰੇ ਸਕੂਲ ਚ ਲਿਖਵਾ ਦਿੱਤਾ ਸੀ, ਉਹਨਾਂ ਨੇ ਵੀ ਕਿਹਾ ਸੀ ਸਾਨੂੰ ਯਾਦ ਕੋਈ ਨੀ। ਤੇ ਮੇਰੇ ਕੋਲ ਕਈ ਆ ਗਏ ਕਹਿੰਦੇ ਹੈਪੀ ਬਰਥਡੇ, ਮੈਂ ਕਿਹਾ ਹੱਦ ਹੋ ਗਈ, ਮੈਂ ਤੇ ਜ਼ਿੰਦਗੀ ਚ ਕਦੀ ਮਨਾਇਆ ਹੀ ਨੀ, ਨਾ ਮੈਨੂੰ ਪਤਾ। ਤੇ ਇਹ ਵੀ ਅੰਦਾਜ਼ੇ ਨਾਲ ਮੈਂ ਤੇ ਉਸਨੂੰ ਸਮਝਦਾ ਹੀ ਗੱਲ ਤਾਂ ਮੁਖਤਸਰ ਅਰਜ਼ ਇਹ ਕਰਾਂ, ਅਗਰ ਜਨਮ ਦਿਨ ਬੜੀ ਖੁਸ਼ੀ ਹੈ ਤੇ ਸਾਲ ਦੇ ਸਾਲ ਮਨਾਉਂਦੇ ਪਏ ਸਾਰੀਆਂ ਖੁਸ਼ੀਆਂ ਇਕੱਠੀਆਂ ਹੋ ਕੇ, ਇਹ ਇਤਨਾ ਹੀ ਵੱਡਾ ਦੁੱਖ ਬਣਨ ਗਿਆ ਮਰਨ ਲੱਗਿਆ, ਇਤਨਾ ਹੀ ਵੱਡਾ। ਜੋ ਇੱਜ਼ਤ ਨੂੰ ਬੜੀ ਗਹਿਰਾਈ ਨਾਲ ਲੈਂਦਾ ਉਹਦੇ ਲਈ ਬੇਇੱਜ਼ਤੀ ਬੜੀ ਦੁਖਦਾਈ ਹੋਵੇਗੀ। ਜੋ ਸੁੱਖਾਂ ਨੂੰ ਬੜੀ ਗਹਿਰਾਈ ਨਾਲ ਲੈਂਦਾ ਉਹਦੇ ਲਈ ਦੁੱਖ ਬੜੀ ਮੁਸੀਬਤ ਦਾ ਬਾਇਸ ਬਣਨਗੇ। ਜਿਹਨੇ ਜਿੱਤ ਨੂੰ ਬੜੀ ਗਹਿਰਾਈ ਨਾਲ ਲੈ ਲਿਆ, ਫੁੱਲਾਂ ਦੀਆਂ ਮਾਲਾਂ ਜਲੂਸ ਨਿਕਲ ਰਿਹਾ, ਜਿੱਤ ਗਏ ਨੇ ਜਿੱਤ ਗਏ ਨੇ, ਯਕੀਨ ਜਾਣੋ ਹਾਰ ਦਾ ਇਤਨਾ ਹੀ ਸੰਤਾਪ ਹੋਵੇਗਾ, ਹਾਰ ਦਾ ਇਤਨਾ ਹੀ ਦੁੱਖ ਹੋਵੇਗਾ। ਤੇ ਸੰਸਾਰ ਬਣਾਇਆ ਪ੍ਰਭੂ ਨੇ ਦੋ ਰੰਗੀ, ਜਨਮ ਹੈ ਤੋਂ ਮਰਨ ਹੈ, ਜਿੱਤ ਹੈ ਤੋਂ ਹਾਰ ਵੀ ਹੈ, ਇੱਜ਼ਤ ਹੈ ਤੋਂ ਬੇਇੱਜ਼ਤੀ ਵੀ ਹੈ, ਨਫਾ ਵੀ ਹੈ ਤੋਂ ਨੁਕਸਾਨ ਵੀ ਹੈ। ਜੋ ਨਫੇ ਨੂੰ ਬੜੀ ਗਹਿਰਾਈ ਨਾਲ ਲੈ ਲਏਗਾ ਨੁਕਸਾਨ ਵਿੱਚ ਉਤਨਾ ਹੀ ਵੱਡਾ ਦੁੱਖ ਹੋਵੇਗਾ। ਜਿਹਨੇ ਨਫੇ ਨੂੰ ਗਹਿਰਾਈ ਨਾਲ ਨਹੀਂ ਲਿਆ, ਨੁਕਸਾਨ ਹੋਣ ਲੱਗਿਆਂ ਇਤਨਾ ਦੁਖੀ ਨਹੀਂ ਹੋਵੇਗਾ। ਇਹ ਵੀ ਮੈਂ ਅਰਜ਼ ਕਰਦਾ, ਨਹੀਂ ਤੇ ਨੁਕਸਾਨ ਹੋ ਗਿਆ ਲੋਕੀ ਪਾਗਲ ਹੋ ਜਾਂਦੇ ਨੇ, ਹਾਰਟ ਅਟੈਕ ਹੋ ਜਾਂਦਾ, ਪਰੇਸ਼ਾਨ ਹੋ ਜਾਂਦੇ। ਕਿਉਂ? ਨਫੇ ਨੂੰ ਬੜੀ ਗਹਿਰਾਈ ਨਾਲ ਲਿਆ, ਉਹਨਾਂ ਨੇ ਇਹ ਨਹੀਂ ਦੇਖਿਆ ਤੇ ਲੀ ਲੈ ਖੇਲ ਹੋ ਰਿਹਾ ਤਮਾਸ਼ਾ। ਪਰਮਾਤਮਾ ਦਾ ਬਹੁਤ ਵੱਡਾ ਤਮਾਸ਼ਾ ਹੋ ਰਿਹਾ, ਤੂੰ ਆਪਣੇ ਜੀਵਨ ਨੂੰ ਵੀ ਇੱਕ ਤਮਾਸ਼ਾ ਹੀ ਸਮਝ, ਹੋਰ ਕੁਛ ਨਹੀਂ। ਖੇਲ ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਲੀ ਕੇ ਨਹੀਂ ਆਇਆ, ਇਹ ਜਮਣਾ ਤੇ ਮਰਨਾ ਖੇਲ ਹੈ ਹੋਰ ਕੁਛ ਵੀ ਨਹੀਂ। ਪਰ ਖੇਲ ਦੀ ਤਰ੍ਹਾਂ ਅਸੀਂ ਲੈਂਦੇ ਨਹੀਂ, ਜਨਮ ਨਾਲ ਸਾਰੀਆਂ ਖੁਸ਼ੀਆਂ ਜੋੜ ਦਿੰਦੇ ਹਾਂ, ਸਾਲ ਦੇ ਸਾਲ ਹੈਪੀ ਬਰਥਡੇ, ਸਾਲ ਦੇ ਸਾਲ, ਸਾਲ ਦੇ ਸਾਲ ਤੋਹਫੇ, ਸਾਲ ਦੇ ਸਾਲ ਮੋਮਬੱਤੀਆਂ ਜਲਾਉਣੀਆਂ, ਖੁਸ਼ੀਆਂ ਮਨਾਉਣੀਆਂ, ਨੱਚਣਾ ਤੇ ਟੱਪਣਾ। ਤੇ ਹੁਣ ਜਿਤਨੀਆਂ ਖੁਸ਼ੀਆਂ ਇਹ 70-80 ਸਾਲ ਦੀਆਂ ਇਕੱਠੀਆਂ ਹੋਣਗੀਆਂ, ਮਰਨ ਲੱਗਿਆਂ ਉਤਨਾ ਹੀ ਦੁੱਖ। ਜੇ ਜਨਮ ਖੇਲ ਸੀ ਤਾਂ ਫਿਰ ਮਰਨ ਵੀ ਖੇਲ ਹੈ। ਜਿਹਨੇ ਨਫੇ ਨੂੰ ਖੇਲ ਸਮਝਿਆ ਉਹਦੇ ਲਈ ਨੁਕਸਾਨ ਵੀ ਖੇਲ ਹੈ, ਜਿਹਨੇ ਇੱਜ਼ਤ ਨੂੰ ਖੇਲ ਦੀ ਤਰ੍ਹਾਂ ਲਿਆ ਉਹਦੇ ਲਈ ਬੇਇੱਜ਼ਤੀ ਵੀ ਖੇਲ ਹੈ, ਜਿਹਨੇ ਜਿੱਤ ਨੂੰ ਤਮਾਸ਼ੇ ਦੀ ਤਰ੍ਹਾਂ ਲੈ ਲਿਆ, ਯਕੀਨ ਜਾਣੋ ਉਹਦੇ ਲਈ ਹਾਰ ਵੀ ਇੱਕ ਤਮਾਸ਼ਾ ਹੋਵੇਗੀ, ਦੁਖਦਾਈ ਨਹੀਂ ਹੋਵੇਗਾ, ਪਰੇਸ਼ਾਨ ਨਹੀਂ ਹੋਵੇਗਾ। ਪਰ ਮਨੁੱਖ ਬਹੁਤ ਗਹਿਰਾਈ ਚ ਲੈ ਲੈਂਦਾ। ਮਹਾਰਾਜ ਇਸ ਸ਼ਬਦ ਦੇ ਜੋ ਕੁਝ ਸਮਝਾ ਰਹੇ ਨੇ, ਕਿਧਰੇ ਦਿਲ ਦਿਮਾਗ ਦੇ ਚ ਗੱਲ ਬੈਠ ਜਾਏ ਤੇ ਜ਼ਿੰਦਗੀ ਦੇ ਸਾਰੇ ਦੁੱਖ ਸੁੱਖਾਂ ਤੋਂ ਮਨੁੱਖ ਉੱਪਰ ਉੱਠ ਜਾਂਦਾ, ਖੇਡ ਹੋਰ ਦੀ ਹੋਰ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਸਾਂਗ ਉਤਾਰ ਥਮਿਉਂ ਪਾਸਾਰਾ, ਤਬ ਇੱਕ ਹੈ ਏਕੰਕਾਰਾ। ਉਹ ਵੱਖ ਵੱਖ ਜੋ ਰੂਪ ਦਿਖਾ ਰਿਹਾ ਸੀ ਬਾਜ਼ੀਗਰ, ਜੈਸੇ ਆਪਣਾ ਸਵਾਂਗ ਉਤਾਰਦਾ ਉਹਦਾ ਅਸਲੀ ਰੂਪ ਪ੍ਰਗਟ ਹੋ ਜਾਂਦਾ। ਸੁੱਖ ਦੁੱਖ ਇੱਕ ਸਵਾਂਗ ਹੈ, ਜਨਮ ਮਰਨ ਇੱਕ ਸਵਾਂਗ ਹੈ, ਇੱਜ਼ਤ ਬੇਇੱਜ਼ਤੀ ਇੱਕ ਸਵਾਂਗ ਹੈ। ਅੰਦਰ ਬੈਠੀ ਜੀਵ ਆਤਮਾ ਪਰਮ ਆਨੰਦਿਤ, ਇਹ ਉਸਦਾ ਸਵਾਂਗ ਹੈ। ਪਰ ਸਵਾਂਗ ਨੂੰ ਜਦ ਬਹੁਤ ਗਹਿਰਾਈ ਨਾਲ ਮਨੁੱਖ ਪਕੜ ਲੈਂਦਾ, ਨਹੀਂ ਇਹ ਮੇਰੀ ਜ਼ਿੰਦਗੀ ਹੈ, ਸਵਾਂਗ ਥੋੜੀ ਹੈ, ਤਾਂ ਫਿਰ ਮਰਨ ਦਾ ਉਤਨਾ ਹੀ ਦੁੱਖ ਹੋਵੇਗਾ। ਹਰ ਨਫੇ ਦੀ ਮੌਤ ਆਉਂਦੀ ਹੈ ਨੁਕਸਾਨ, ਹਰ ਇੱਜ਼ਤ ਦੀ ਮੌਤ ਆਉਂਦੀ ਹੈ ਬੇਇੱਜ਼ਤੀ, ਹਰ ਜਿੱਤ ਦੀ ਮੋਰ ਮੌਤ ਆਉਂਦੀ ਹੈ ਹਾਰ ਦੇ ਚ, ਤੇ ਮੌਤ ਉਤਨੀ ਦੁਖਦਾਈ ਬਣ ਜਾਏਗੀ, ਇਹ ਮੌਤ ਉਤਨੀ ਪਰੇਸ਼ਾਨ ਕਰੇਗੀ। ਹਾਂਜੀ,
ਕਾਮਣ ਰੂਪ ਦ੍ਰਿਸ਼ਟਿਓ ਬਿਨਸਾਇਓ ਕਤ ਹੈ ਗਯੋ ਉਹ ਕਤ ਤੇ ਆਇਓ।
ਮਹਾਰਾਜ, ਇਹ ਰੂਪ ਕੀ ਹੈ, ਕਿਥੋਂ ਆਉਂਦਾ, ਕਿੱਥੇ ਚਲਾ ਜਾਂਦਾ, ਇਹ ਬਣਦਾ ਕਿਵੇਂ, ਇਹ ਬਿਨਸਨਹਾਰ ਕਿਸ ਤਰ੍ਹਾਂ ਬਿਨਸ ਜਾਂਦਾ ਹੈ, ਇਹ ਵਾਸਤਵਿਕ ਕੀ ਹੈ, ਸਤਿਗੁਰ ਸਮਝਾ ਰਹੇ ਨੇ। ਹਾਂਜੀ,
ਰੋਹ ਜਲ ਤੇ ਉੱਠ ਹੈ ਅਨਕ ਤੁਰੰਗਾ,
ਸਾਗਰ ਦੇ ਚੋਂ ਦਰਿਆ ਦੇ ਚੋਂ ਪਾਣੀ ਚ ਅਨੇਕਾਂ ਤਰੰਗਾਂ ਉੱਠਦੀਆਂ ਨੇ, ਇਹ ਤਰੰਗਾਂ ਸਾਗਰ ਦਾ ਖੇਲ ਨੇ, ਇਹ ਲਹਿਰਾਂ ਸਾਗਰ ਦਾ ਖੇਲ ਨੇ, ਤੇ ਲਹਿਰਾਂ ਦੇ ਚ ਕੋਈ ਛੋਟੀ ਲਹਿਰ ਹੈ, ਵੱਡੀ ਲਹਿਰ ਹੈ, ਬਹੁਤ ਵੱਡੀ ਲਹਿਰ ਹੈ, ਬਹੁਤ ਵੱਡੀ ਲਹਿਰ ਹੈ, ਕੋਈ ਬਹੁਤ ਉੱਚੀ ਲਹਿਰ ਹੈ, ਦੂਰੋਂ ਸ਼ੋਰ ਮਚਾਉਂਦੀ ਆ ਰਹੀ ਹੈ, ਪਰ ਹਨ ਸਾਰੀਆਂ ਲਹਿਰਾਂ ਸਾਗਰ ਦਾ ਤਮਾਸ਼ਾ ਹੈ, ਇਹ ਬਣਦੀਆਂ ਨੇ ਮਿਟਦੀਆਂ ਨੇ, ਬਣਦੀਆਂ ਨੇ ਮਿਟਦੀਆਂ ਨੇ। ਹਾਂਜੀ,
ਕਣਕ ਭੂਖਣ ਕੀਨੇ ਬਹੁ ਰੰਗਾ,
ਜਿਵੇਂ ਸੋਨਾ ਹੈ ਤੇ ਉਹਦੇ ਬਹੁਤ ਸਾਰੇ ਗਹਿਣੇ ਬਣਾ ਦਈਏ, ਰੂਪ ਬੜੇ ਦਿਖਾਈ ਦੇ ਰਹੇ ਨੇ, ਪਰ ਹੈ ਤੇ ਸੋਨਾ ਹੀ ਹੈ, ਤੇ ਸੋਨਾ ਹੀ, ਸੋਨੇ ਨੂੰ ਕੜਾ ਕਹਿ ਰਹੇ ਹਾਂ, ਸੋਨੇ ਨੂੰ ਜੋ ਹੈ ਅੰਗੂਠੀ ਕਹਿ ਰਹੇ ਹਾਂ, ਸੋਨੇ ਨੂੰ ਹਾਰ ਕਹਿ ਰਹੇ ਹਾਂ, ਸੋਨੇ ਨੂੰ ਕੜੇ ਕਹਿ ਰਹੇ ਹਾਂ, ਨਾਮ ਅਨੇਕਾਂ ਹੋ ਗਏ ਨੇ, ਰੂਪ ਅਨੇਕਾਂ ਹੋ ਗਏ ਨੇ, ਵਜੂਦ ਤੇ ਉਹੀ ਹੈ ਸੋਨਾ, ਸੋਨਾ ਵਾਸਤਵਿਕ ਤੇ ਉਹ ਸੋਨਾ ਹੈ, ਪਰ ਇਹ ਇਤਨੇ ਰੂਪ ਬਣੇ ਨੇ, ਇੱਕ ਇੰਜ ਸਮਝ ਲੋ ਸਵਾਂਗ ਹੈ ਬਾਜੀ ਗਰ ਦਾ। ਹਾਂਜੀ,
ਬੀਜ ਬੀਜ ਦੇਖਿਓ ਬਹੁ ਪ੍ਰਕਾਰ,
ਹਰ ਤਰ੍ਹਾਂ ਦੇ ਬੀਜਾਂ ਨੂੰ, ਬਹੁ ਪ੍ਰਕਾਰ ਦੇ ਬੀਜਾਂ ਨੂੰ ਬੀਜ ਕੇ ਦੇਖਿਆ, ਬੀਜ ਲੰਬੀ ਯਾਤਰਾ ਤੇ ਚੱਲ ਕੇ ਫਿਰ ਅਖੀਰ ਦੇ ਚ ਕੀ ਬਣ ਜਾਂਦਾ, ਫਲ ਦੇ ਚ ਫਿਰ ਬੀਜ, ਬੀਜ ਬੀਜ ਤੱਕ ਹੀ ਪਹੁੰਚਦਾ, ਵਿਚਕਾਰ ਇੱਕ ਸਾਰਾ ਤਮਾਸ਼ਾ ਹੈ, ਇਹ ਖੇਲ ਹੈ, ਬੂਟਾ ਹੋਇਆ, ਪੱਤੇ ਹੋਏ ਨੇ, ਵੱਡਾ ਹੋਇਆ, ਫਿਰ ਫੁੱਲ ਹੋਏ ਨੇ, ਫਿਰ ਫਲ ਹੋਏ ਨੇ, ਫਿਰ ਬੀਜ, ਫਿਰ ਬੀਜ, ਤੇ ਵਿਚਕਾਰ ਕੀ ਹੋਇਆ, ਵਿਚਕਾਰ ਇਹ ਸਾਰਾ ਤਮਾਸ਼ਾ ਹੀ ਹੈ, ਇੱਕ ਖੇਲ ਹੋਇਆ, ਇਹ ਸਾਰੇ ਦਾ ਸਾਰਾ ਬੀਜ ਦਾ ਸਵਾਂਗ ਸੀ, ਤੇ ਫਿਰ ਉਹ ਬੀਜ ਆਪਣੇ ਅਸਲੀ ਰੂਪ ਵਿਚ ਪ੍ਰਗਟ ਹੋ ਗਿਆ। ਮਹਾਰਾਜ ਕਹਿੰਦੇ ਨੇ ਬਹੁਤ ਸਾਰਿਆਂ ਬੀਜਾਂ ਨੂੰ ਬੀਜ ਕੇ ਦੇਖਿਆ, ਫਲ ਜੋ ਪੱਕਦਾ ਹੈ ਤੇ ਫਿਰ ਬੀਜ ਬੀਜ ਹੀ ਰਹਿ ਜਾਂਦਾ। ਹਾਂਜੀ,
ਫਲ ਪੱਕੇ ਤੇ ਏਕੰਕਾਰਾ,
ਇਸੇ ਤਰੀਕੇ ਦੇ ਨਾਲ ਜੈਸੇ ਫਲ ਪੱਕਦਾ ਹੈ ਤੇ ਬੀਜ ਫਿਰ ਬੀਜ ਹੈ, ਇਸੇ ਤਰ੍ਹਾਂ ਹੀ ਇਹ ਸੰਸਾਰ ਦੀ ਜਦ ਪਰਲੇ ਆਉਂਦੀ ਹੈ, ਨਿਰੰਕਾਰ ਨਿਰੰਕਾਰ ਹੀ, ਨਿਰੰਕਾਰ ਦਾ ਇਹ ਸਾਰਾ ਸਵਾਂਗ, ਸੂਰਜ ਬਣੇ, ਚੰਦਰਮਾ ਬਣੇ, ਜ਼ਮੀਨ ਬਣੀ, ਬਨਸਪਤੀ ਬਣੀ, ਪਸ਼ੂ ਪਕਸ਼ੀ ਬਣੇ, ਮਨੁੱਖ ਬਣੇ, ਫਿਰ ਜੈਸੇ ਸਵਾਂਗ ਉਤਾਰਦਾ ਹੋ, ਫਿਰ ਬੀਜ ਬੀਜ, ਫਿਰ ਨਿਰੰਕਾਰ ਨਿਰੰਕਾਰ। ਹਾਂਜੀ,
ਸਹਿਸ ਘਟਮ ਹੈ ਇੱਕ ਆਕਾਸ਼,
ਹਜ਼ਾਰਾਂ ਘੜੇ ਪਾਣੀ ਦੇ ਭਰੇ ਹੋਏ ਪਏ ਨੇ, ਤੇ ਇਹਨਾਂ ਵਿਚ ਹਜ਼ਾਰਾਂ ਆਕਾਸ਼ ਦਿਖਾਈ ਦੇ ਰਹੇ ਨੇ, ਹਰ ਘੜੇ ਚ ਝਾਤ ਮਾਰ ਕੇ ਦੇਖੋ, ਪਾਣੀ ਚ ਆਕਾਸ਼ ਦਿਖਾਈ ਦੇ ਰਿਹਾ, ਸਾਰਿਆਂ ਚ ਦਿਖਾਈ ਦੇ ਰਿਹਾ। ਹਾਂਜੀ,
ਘਟ ਫੂਟੇ ਤੇ ਉਹੀ ਪ੍ਰਕਾਸ਼,
ਘੜੇ ਨਾਸ ਹੋ ਜਾਂਦੇ, ਕੋਈ ਆਕਾਸ਼ ਹਜ਼ਾਰ ਥੋੜੀ ਨੇ, ਹਜ਼ਾਰ ਘੜਿਆਂ ਕਰਕੇ ਹਜ਼ਾਰ ਦਿਖਾਈ ਦੇ ਰਿਹਾ, ਆਕਾਸ਼ ਤੇ ਇੱਕੋ ਹੀ ਹੈ, ਇੱਕੋ ਹੀ ਹੈ, ਉਹੀ ਆਕਾਸ਼ ਰਹਿ ਜਾਂਦਾ, ਇਹ ਵੱਖ ਵੱਖ ਸਰੀਰਾਂ ਕਰਕੇ ਸਭ ਕੁਝ ਵੱਖ ਵੱਖ ਪ੍ਰਤੀਤ ਹੋ ਰਿਹਾ, ਬਨਸਪਤੀ ਕਰਕੇ, ਪਸ਼ੂ ਪਕਸ਼ੀਆਂ ਕਰਕੇ ਸਭ ਕੁਝ ਵੱਖ ਵੱਖ ਪ੍ਰਤੀਤ ਹੋ ਰਿਹਾ, ਹੈ ਤੇ ਵਾਸਤਵਿਕ ਇੱਕ, ਉਸ ਇੱਕ ਨੇ ਹੀ ਇਹ ਅਨੇਕਾਂ ਰੂਪ ਜੋ ਹੈ ਧਾਰਨ ਕੀਤੇ ਹੋਏ ਨੇ, ਜਿਹਨੂੰ ਕਲਗੀਧਰ ਪਾਤਸ਼ਾਹ ਇੰਜ ਕਹਿੰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਹਾਂਜੀ,
ਭਰਮ ਲੋਭ ਮੋਹ ਮਾਇਆ ਵਿਕਾਰ,
ਸਵਾਂਗ ਦੇ ਨਾਲ ਕਿਵੇਂ ਮਨੁੱਖ ਚੰਬੜ ਜਾਂਦਾ, ਲੀਲਾ ਨੂੰ ਲੀਲਾ ਨਹੀਂ ਸਮਝਦਾ, ਤਮਾਸ਼ੇ ਨੂੰ ਤਮਾਸ਼ਾ ਨਹੀਂ ਸਮਝਦਾ, ਵਾਸਤਵਿਕ ਰੂਪ ਦੇ ਦਿੰਦਾ। ਕਹਿੰਦੇ ਨੇ, ਮੈਂ ਪੜ੍ਹ ਰਿਹਾ ਸੀ ਇੱਕ ਦਿਨ ਨਾਟਕ ਮੰਡਲੀ ਅਮੈਰੀਕਾ ਦੀ ਪੁਰਾਣੀ, ਜਿਹੜਾ ਲਿੰਕਨ ਬਣਦਾ ਸੀ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਤੇ ਲਿੰਕਨ ਦੇ ਨਾਮ ਤੇ ਉਹ ਡਰਾਮਾ ਨਾਟਕ ਖੇਡਿਆ ਜਾ ਰਿਹਾ ਸੀ ਜਿਹੜਾ ਲਿੰਕਨ ਬਣਦਾ ਸੀ ਹਰ ਸ਼ਹਿਰ ਦੇ ਚ ਰੋਜ਼ ਉਹਨੂੰ ਲਿੰਕਨ ਬਣਨਾ ਪੈਂਦਾ ਸੀ ਕਹਿੰਦੇ ਨੇ 15-16 ਸਾਲ ਲਿੰਕਨ ਦੀ ਐਕਟਿੰਗ ਕਰਦਿਆਂ ਕਰਦਿਆਂ ਉਹ ਆਪਣੇ ਆਪ ਨੂੰ ਲਿੰਕਨ ਹੀ ਸਮਝਣ ਲੱਗ ਹਰ ਇੱਕ ਨਾਲ ਇੰਜ ਗੱਲਬਾਤ ਕਰੇ ਜਿਵੇਂ ਰਾਸ਼ਟਰਪਤੀ ਹੁਕਮਨਾਮੇ ਵੀ ਜਾਰੀ ਕਰਨ ਲੱਗ ਪਿਆ ਘਰ ਦੇ ਵਿੱਚ ਵੀ ਉਸੇ ਤਰੀਕੇ ਨਾਲ ਪੇਸ਼ ਆਉਣ ਲੱਗ ਪਿਆ ਉਹਨੂੰ ਡਾਕਟਰ ਕੋਲ ਲੈ ਗਏ ਤੇ ਡਾਕਟਰਾਂ ਨੇ ਇਹ ਕਿਹਾ ਲਿੰਕਨ ਦਾ ਪਾਠ ਕਰਦਿਆਂ 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 ਹੁਣ ਸਮਝ ਬੈਠਾ ਮੈਂ ਲਿੰਕਨ ਨਾਲ ਆਪ ਦੀ ਗਿਆਤਲੀ ਅਰਜ਼ ਕਰਾਂ ਫਰਾਇਡ ਕਿਹਾ ਕਹਿੰਦਾ ਸੀ ਔਰ ਬਿਲਕੁਲ ਉਹ ਸਹੀ ਹੈ ਕਿ ਇੱਕ ਝੂਠ ਮਨੁੱਖ ਰੋਜ਼ ਬੋਲਦਾ ਰਹੇ ਬਾਰ ਬਾਰ ਬੋਲਦਾ ਰਹੇ ਕੁਛ ਮਹੀਨੇ ਤੱਕ ਬੋਲਦਾ ਰਹੇ ਕੁਛ ਸਾਲਾਂ ਤੱਕ ਬੋਲਦਾ ਰਹੇ ਉਹ ਖੁਦ ਵੀ ਸਮਝਣ ਲੱਗ ਪਏਗਾ ਸੱਚ ਹੈ ਇਹ ਨਹੀਂ ਕਿ ਦੂਜਿਆਂ ਨੂੰ ਉਹ ਝੂਠ ਸੁਣਾ ਰਿਹਾ ਨਹੀਂ ਉਹਦੀ ਆਪਣੀ ਵੀ ਸਮਝ ਬਣ ਜਾਏਗੀ ਨਹੀਂ ਮੈਂ ਸੱਚ ਹੀ ਬੋਲ ਰਿਹਾ ਦੂਜੇ ਸੱਚ ਸੁਣ ਰਹੇ ਨੇ ਜਦਕਿ ਉਹ ਝੂਠ ਹੈ ਪਰ ਇਤਨਾ ਰਿਪੀਟ ਕੀਤਾ ਗਿਆ ਇਤਨਾ ਦੁਹਰਾਇਆ ਗਿਆ ਉਹ ਖੁਦ ਵੀ ਮਨ ਬੈਠਾ ਹੈ ਸੱਚ ਹੈ ਹਿਟਲਰ ਵੀ ਕਿਹਾ ਕਹਿੰਦਾ ਕੋਈ ਝੂਠ ਨਹੀਂ ਹੈ ਬਾਰ ਬਾਰ ਰਿਪੀਟ ਕਰੋ ਆਪੇ ਸੱਚ ਬਣ ਜਾਏਗਾ ਰੋਜ਼ ਰਿਪੀਟ ਕਰੋ ਆਪੇ ਦੁਨੀਆਂ ਸੱਚ ਮੰਨ ਲਏਗੀ ਲੇਕਿਨ ਮਨੋ ਚਿੰਤਕ ਫਰਾਇਡ ਇਸ ਤੋਂ ਅੱਗੇ ਦੀ ਗੱਲ ਕਰਦਾ ਜਿਹੜਾ ਝੂਠ ਬੋਲ ਰਿਹਾ ਬਾਰ ਬਾਰ ਬੋਲ ਰਿਹਾ ਰੋਜ਼ ਰੋਜ਼ ਬੋਲ ਰਿਹਾ ਉਹ ਸਵੈਮ ਵੀ ਸਮਝਣ ਲੱਗ ਪਏਗਾ ਮੈਂ ਸੱਚ ਬੋਲ ਰਿਹਾ ਲਿੰਕਨ ਦਾ ਪਾਠ ਕਰਦਾ ਸੀ ਰੋਜ਼ ਰੋਜ਼ ਕਰਦਾ ਸੀ ਉਹ ਸਮਝਣ ਲੱਗ ਪਿਆ ਮੈਂ ਲਿੰਕਨ ਉਹ ਲਿੰਕਨ ਹੋਣਾ ਤੇ ਝੂਠ ਸੀ ਸੁਆਂਗ ਸੀ ਪਰ ਨਹੀਂ ਉਹ ਸੁਆਂਗ ਨਾਲ ਚੰਬੜ ਗਿਆ ਪਕੜ ਗਿਆ ਮੈਂ ਲਿੰਕਨ ਨਹੀਂ ਆ ਕਿਤਨੇ ਸਾਲਾਂ ਤੱਕ ਕਹਿੰਦੇ ਨੇ ਉਹਨੂੰ ਪਾਗਲਖਾਨੇ ਰੱਖਣਾ ਪਿਆ ਪਾਗਲ ਹੋ ਗਿਆ ਆਪਣੇ ਆਪ ਨੂੰ ਲਿੰਕਨ ਸਮਝਣ ਲੱਗ ਪਿਆ ਤੂੰ ਕੋਈ ਆਪਣੇ ਆਪ ਨੂੰ ਧਨਵਾਨ ਸਮਝਣ ਲੱਗ ਪੈਂਦਾ ਗੁਣਵਾਨ ਸਮਝਣ ਲੱਗ ਪੈਂਦਾ ਸ਼ਕਤੀਸ਼ਾਲੀ ਸਮਝਣ ਲੱਗ ਪੈਂਦਾ ਯਕੀਨ ਜਾਣੋ ਸਭ ਸੁਆਂਗ ਨੇ ਬਾਕੀ ਪਾਗਲਪਣਾ ਹੀ ਹੈ ਔਰ ਕੁਛ ਵੀ ਨਹੀਂ ਹੈ ਕੁਛ ਵੀ ਨਹੀਂ ਐਸਾ ਕਿਉਂ ਹੋ ਜਾਂਦਾ ਮਹਾਰਾਜ ਕਹਿੰਦੇ ਨੇ ਭ੍ਰਾਂਤੀ ਕਰਕੇ ਹੋ ਜਾਂਦਾ ਮੋਹ ਕਰਕੇ ਹੋ ਜਾਂਦਾ ਲਿੰਕਨ ਦਾ ਸੁਆਂਗ ਰਚਾਇਆ ਤੇ ਲਿੰਕਨ ਰੂਪ ਆਪਣਾ ਪੇਸ਼ ਕੀਤਾ ਇਹਦੇ ਨਾਲ ਮੋਹ ਹੋ ਗਿਆ ਤੇ ਭ੍ਰਾਂਤੀ ਪੈਦਾ ਹੋ ਗਈ ਹੁਣ ਮੈਂ ਲਿੰਕਨ ਜਿਵੇਂ ਹੋ ਸਕਦਾ ਕਈਆਂ ਨੂੰ ਭ੍ਰਾਂਤੀ ਹੋ ਜਾਏ ਮੈਂ ਰਾਮ ਹਾਂ ਹੁਣ ਹੈ ਤੇ ਨਕਲੀ ਲੇਕਿਨ ਲੋਕੀ ਮੱਥਾ ਵੀ ਟੇਕਦੇ ਨੇ ਆਰਤੀ ਵੀ ਉਤਾਰਦੇ ਨੇ ਉਸ ਨਕਲੀ ਰਾਮ ਦੀ ਦੇਖ ਕੇ ਹੈਰਾਨਗੀ ਆਉਂਦੀ ਹੈ ਮੈਂ ਤੇ ਪਿਛਲੇ ਦਿਨੀ ਪੜ੍ਹ ਕੇ ਇੱਕ ਅਖਬਾਰ ਚ ਹੈਰਾਨ ਹੋਇਆ ਜਿਹੜਾ ਰਾਵਣ ਦਾ ਪਾਠ ਕਰਦਾ ਸੀ ਤੇ ਜਿਹੜਾ ਸੀਤਾ ਦਾ ਪਾਠ ਕਰਦੀ ਸੀ ਇੱਕ ਬੱਚੀ ਦੋਵਾਂ ਦੀ ਸ਼ਾਦੀ ਹੋ ਗਈ ਮੈਂ ਕਿ ਹੱਦ ਹੋ ਗਈ ਅਸਲੀਅਤ ਦੇ ਤੇ ਰਾਮ ਤੇ ਸੀਤਾ ਦੀ ਸ਼ਾਦੀ ਪਰ ਨਕਲੀ ਢੰਗ ਨਾਲ ਉਹ ਰਾਵਣ ਤੇ ਸੀਤਾ ਦੀ ਸ਼ਾਦੀ ਐਕਟਿੰਗ ਕਰਦਿਆਂ ਕਰਦਿਆਂ ਦੋਹਾਂ ਦਾ ਮੋਹ ਹੋ ਗਿਆ ਰਾਵਣ ਨੇ ਸੀਤਾ ਨੂੰ ਵਿਆਹ ਲਿਆ ਖੁਸ਼ੀ ਲੈ ਚੁਰਾ ਕੇ ਲੈ ਜਾਣ ਦੀ ਲੋੜ ਹੀ ਨਹੀਂ ਸਾਰੇ ਸਿਆਪੇ ਕਰਨ ਦੀ ਲੋੜ ਹੀ ਨਹੀਂ ਆਪਣੇ ਆਪ ਹੀ ਹੋ ਗਿਆ ਇਹ ਹਕੀਕਤ ਹੋ ਜਾਂਦੀ ਹੈ ਕਈ ਦਫਾ ਰਾਵਣ ਦਾ ਪਾਠ ਕਰਦਿਆਂ ਕਰਦਿਆਂ ਰਾਮ ਦਾ ਪਾਠ ਕਰਦਿਆਂ ਕਰਦਿਆਂ ਲਕਸ਼ਮਣ ਦਾ ਪਾਠ ਕਰਦਿਆਂ ਕਰਦਿਆਂ ਕਿਤੇ ਲੰਬੇ ਸਮੇਂ ਤੱਕ ਇਸ ਤਰ੍ਹਾਂ ਕਰਦਾ ਰਿਹਾ ਹੋਵੇ ਪ੍ਰਾਣਾਂ ਚ ਗੱਲ ਕਈ ਦਫਾ ਵਸ ਜਾਂਦੀ ਹੈ ਕਮਜ਼ੋਰ ਮਨ ਜਿਤਨੇ ਹੋਣਗੇ ਛੇਤੀ ਆਪਣੇ ਅੰਦਰ ਵਸਾ ਲੈਣਗੇ ਅਸੀਂ ਉਹੀ ਕੁਛ ਹਾਂ ਲੋਕੀ ਪੂਜਦੇ ਜੋ ਹੈ ਇੱਕ ਝੂਠੇ ਮਨੁੱਖ ਨੂੰ ਇੱਕ ਝੂਠੇ ਬਾਣੇ ਨੂੰ ਸਿਰਫ ਸੰਤ ਦਾ ਬਾਣਾ ਹੈ ਚਾਰੋਂ ਪਾਸੇ ਪ੍ਰਕਰਮਾ ਹੋ ਰਹੀਆਂ ਨੇ ਪੂਜਾ ਹੋ ਰਹੀਆਂ ਨੇ ਜੈ ਜੈਕਾਰਾਂ ਹੋ ਰਹੀਆਂ ਨੇ ਯਕੀਨ ਜਾਣੋ ਇਹ ਪਖੰਡੀ ਵੀ ਸਮਝਣ ਲੱਗ ਪਏਗਾ ਮੈਂ ਸੰਤ ਕਿਉਂਕਿ ਇਤਨਾ ਜੋ ਕੁਝ ਹੋ ਰਿਹਾ ਫਿਰ ਸਹਿਜੇ ਸਹਿਜੇ ਇੱਕ ਦਿਨ ਸਹੀ ਰੂਪ ਅੰਦਰੋਂ ਤੋਂ ਜਾਣਦਾ ਮੈਂ ਸੰਤ ਨਹੀਂ ਹਾਂ ਲੇਕਿਨ ਇੱਕ ਦਿਨ ਅੰਦਰੋਂ ਵੀ ਇਹ ਜਾਣੇਗਾ ਨਹੀਂ ਹੁਣ ਮੈਂ ਸੰਤ ਹੀ ਹਾਂ ਤਾਂ ਹੀ ਤੇ ਇਤਨੀ ਦੁਨੀਆ ਮੰਗਦੀ ਇੱਕ ਝੂਠ ਨੂੰ ਬਾਰ ਬਾਰ ਰਿਪੀਟ ਕੀਤਾ ਜਾਏ ਬਾਰ ਬਾਰ ਰਿਪੀਟ ਕੀਤਾ ਜਾਏ ਜਗਤ ਤੇ ਉਸ ਨੂੰ ਸੱਚ ਮੰਨ ਲੈਂਦਾ रिपीट करन वाला भी सच मन लैंदा है, उहदे लई भी उह जो है सच हो जांदा है। महाराज कहिंदे ने मोह करके जिहड़ा सुआंग है इहदे नाल मोह हो जांदा है, नफे नाल मोह हो जांदा है, इज्जत नाल मोह हो जांदा है, प्रभुता नाल मोह हो जांदा है, धन संपदा नाल मोह हो जांदा है, नफे नाल मोह हो जांदा है। ते जद नफा नुकसान दे च बदलदा फिर रोना पिटना, क्योंकि मोह मेरा नफा है। तो हुण कह दे मेरा नुकसान होया, नफा नुकसान दे च बदल गए, गल खत्म। जन्म मरण दे च बदल गए, जवानी बुढ़ेपे दे च बदल गई, संसार दा नियम है। परमात्मा ने तमाशा इस ढंग दा बनाया। महाराज कहिंदे ने संसार दे च भरम ते मोह है, यही बंधन जो है जीवां नूं पिया होया है, और ये स्वांग नूं असलियत समझ बैठदे ने। हां जी,
भ्रम छूटे ते एकंकार,
ये किधरे भरम नाश हो जाए फिर पता चल जाए कि प्रभु दा खेल है, प्रभु दा तमाशा है, एक ओंकार है, परमात्मा ही परमात्मा है, बाकी ते सब सुहांग है। हां जी,
ओहो अविनाशी बिनसत नाही,
ओ नास तो रहते कदी नास नहीं होंदा, कदी नास नहीं होंदा। हां जी,
ना को आवा ना को जाही,
ना कोई जमदा है ना कोई मरदा है, वास्तविक खेल है, आवन जान एक खेल बनाया, आ गया कारी केने माया, खेल नो सच समझ के फिर मनुख सारी चमड़ सारा मोह जोड़ देंदा ते दुखी होंदा है। महाराज कहने कोई आउंदा नहीं कोई जाउंदा नहीं। हांजी,
गुर पूरा हउमै मल धोई,
जिस दिन पूरे गुरदेव दी संगत मिली उसका उपदेश हिरदे दे च वसिया ते हंकार नास हो गया, मैं हां ये नास हो जांदा, मैं नहीं हां मैं ना ही, प्रभ सब किछ तेरा, तू है तू, तू करता तू बया, मुझ में रहा ना हो, जब मैं हां ही नहीं तो मैं नाश की होवांगा, तू ही है तू ही है तू ही है। ऐसा भ्रांति जद नाश हो जाती है गुरु पूरे दी संगत करके उपदेश करके, जिस दिन होमे नाश हो जाती है अहंकार नाश हो जाता। हां जी,
कहो नानक मेरी परम गत हुई,
फिर उस जीव दी परम गति हो जाती है। धन गुरु अर्जन देव जी महाराज ऐसा फरमान करते ने, ये शब्द सुन के संतोख दास ने अपना मस्तक गुरु अर्जन देव जी दे चरणा ते रख दिता, प्राण पखेरुआ दा अंत हो गया, वाकई उदी परम गति हो गई, मुक्ति हो गई। महाराज ने उस दे ही नां ते सरोवर दा नां रखिया जो सामने है, और बड़े वर भी दिते। खैर इस वक्त इतनिया विचारां प्रवान करनिया, समा कुछ ज्यादा हो गया, खिमा दी याचना भुल चुक दी क्षमा। वाहेगुरु जी का खालसा, वाहेगुरु जी की फतेह।